हर हर नाम मिले तृप्तस मिल संगत गुण परगास।
जेडे ऐसे महापुरख ने हर हर नाम मिले उन्हां दी इको ही मांग हुंदी है कि वाहिगुरु परमेश्वर दा नाम सानू मिले। जेड़ा हर शब्द है इसका मतलब है सब नू हरे परे करन वाला, हरी हरती पापानी दुष्चित अपि सिमरता। वाहिगुरु दे नाम दे विच शक्ति है, चाहे कोई दुष्ट भावना दे नाल भी बुरी भावना दे नाल भी वाहिगुरु दे नाम नू जपे ना ते उहदे भी पापा नू नाश कर दिंदे। तुलसी कवि ने एक बड़ा सुंदर दोहरा लिखिया नाम दी महिमा दे संबंध विच। ओ लिखदा है, तुलसी रग बर राम को री जपै को खीज, सीधा पूठा उगवै खेत परै जो बीज। तुसी उस परमेश्वर दे नाम नू चाहे खुश होके जपो, गुस्से होके भी जे थोड़े मूहों परमेश्वर का नाम निकले ना, उहदा भी थानू चंगा फल ही मिलेगा। क्यों? उन्हें उदाहरण दिती है, जदों असी खेत विच छट्टा दिंदे हाँ, कोई बीज सीधा डिगदा कोई पुठा डिगदा, पर जिहड़ा एक वारी खेत विच बीज डिग पिया फिर उगदा ही उगदा है। इसे तरह चाहे चंगी भावना दे नाल चाहे बुरी भावना दे नाल कोई परमेश्वर का नाम जपे ना, किसी भी हालत में जपे तो उहदा फल चंगा ही हुंदा है। इसे लिए सतगुरु कहिंदे ने हर हर नाम मिले तृप्तस। उन्हां दी इक्को ही मंग हुंदी है कि हे वाहिगुरु जी, सानू आप जी का नाम मिले, इहदे नाल ही तृप्तस है। वह तृप्त हुंदे ने, नाम सारियां भुखां ला दिंदा है। धन गुरु अमरदास महाराज दे किन्ने प्यारे बचन ने, साचा नाम मेरा आधारो, साच नाम आधार मेरा, जिन भुखां सब गवाईयां। वाहिगुरु दा नाम सारियां भुखां ला दिंदे। मिल संगत गुण प्रगास, ऐसे जिहड़े नाम दे रसीए महापुरख ने उहनां दी संगत नाल मिल के गुण प्रगास, जिहड़े चंगे गुण ओह महाराज प्रगट हो जाण। इह आप कृपा करो, भाव महापुरखां दी संगत बख्शो, नाम ते कीर्तन दीआं दातां बख्शिश करो। ये धन गुरु रामदास महाराज सच्चे पातशाह अपने पिता गुरदेव जी दे पासों ये दात मंग रहे हैं।
जिन हर 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 रस नाम ना पाया ते भागहीन जम पास।
हजूर फरमाउंदे ने, हे सतगुरु जी, असा ये भी सुनिया है, जिन हर 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 रस नाम ना पाया, जिन्हां ने ना कदे अपनी रसना तो वाहिगुरु का नाम जपिया है ते ना ही कदे स्वासा नाल उस वाहिगुरु परमेश्वर का सिमरन कीता है, ना ही मन द्वारा उस वाहिगुरु का सिमरन करके उहदे रस नूं प्राप्त कीता है, ते भागहीण जम पास। वह जिहड़े भागां तो हीणे कर्मां तो हीणे लोग ने जम पास, वह तो जमा दे पास ही जाते ने। अथवा जिहड़ा पास शब्द है ना, पास का अर्थ पास कोल भी है ते दूसरा पास का अर्थ फाही भी है। भी उन्हां दे गलां दे विच तां जमा दी फाही ही पैंदी है, ते जिहड़े सिमरन करदे ने उन्हां दे बारे कलगी तर पातशाह दे बचन है, एक चित जे एक शिन ते आयो, काल फास के बीच ना आयो। जिहड़ा एक चित हो के एक शिन मात्र भी वाहिगुरू दा सिमरन करे ना, ओह काल दी फाही विच नहीं आउंदा। ते जिन्हें कदी सिमरन कीता ही नहीं, कदे वाहिगुरु दा नाम रसना तो भी नहीं जपिया, कदे स्वासा नाल भी नहीं सिमरिया, कदे मन द्वारा भी उसनू याद नहीं कीता, वो जड़े ऐसे भागां तो हीणे मनुख ने उते जमा दी फाही विच ही फसदे हन।
जो सतगुर सरण संगत नहीं आए, त्रिग जीवे त्रिग जीवास।
लो ध्यान दे नाल सुन लवो, जो सतगुर सरण संगत नहीं आए। हजूर कहिंदे भाई, जिहड़े सतगुरु की संगत ते नाल ही सतगुरु की शरण दे विच नहीं आए, क्योंकि बहुत सारे लोग साडे विच एहो जे ने बई जिहड़े कहिंदे साडे कोले तां वक्त ही नहीं संगत विच जाण दा, कथा कीर्तन सुण दा, साडे तां होर जिवें बड़े ने। चलो इह गल वखरी है, रो जिवें होणे, पर कई ऐसे भी मनमुख लोग ने, उह कहिंदे वी साडा गुरद्वारे काम ही कोई नहीं, असीं उत्थे की लैण वास्ते जाणा। ਉਹ ਹੋਰ ਹੋਰ ਪਾਸੇ ਗਲਤ ਪਾਸਿਆਂ ਤੇ ਜ਼ਰੂਰ ਤੁਰੇ ਫਿਰਦੇ ਨੇ, ਪਰ ਉਹਨਾਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕੀ ਸਿੱਖਿਆ ਦਿੰਦੇ ਨੇ, ਧਿਆਨ ਦੇ ਨਾਲ ਸੁਣੋ। ਜੋ ਸਤਿਗੁਰ ਸਾਰਣ ਸੰਗਤ ਨਹੀਂ ਆਏ, ਵੀ ਜਿਹੜੇ ਸਤਿਗੁਰੂ ਦੀ ਸੰਗਤ ਵਿੱਚ ਤੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਤ੍ਰੈਗ ਜੀਵੇ ਤ੍ਰੈਗ ਜੀਵਾਸ, ਜਿੰਨਾ ਜੀਵਨ ਉਹਨਾਂ ਨੇ ਪਿੱਛੇ ਜੀ ਲਿਆ ਹੈ ਉਹਨੂੰ ਵੀ ਤਰਕਾਰ ਹੈ, ਤ੍ਰੈਗ ਜੀਵਾਸ, ਅਤੇ ਜਿਹੜਾ ਅੱਗੇ ਜੀਵਨ ਦੀ ਆਸ ਰੱਖੀ ਬੈਠੇ ਨੇ ਉਸ ਜੀਵਨ ਨੂੰ ਵੀ ਤਰਕਾਰ ਹੈ। ਜਦੋਂ ਅਸੀਂ ਸੰਗਤ ਵਿੱਚ ਆ ਜਾਂਦੇ ਹਾਂ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਇਹ ਸਾਡੀਆਂ ਘੜੀਆਂ ਦਰਗਾਹ ਵਿੱਚ ਵੀ ਲੇਖੇ ਵਿੱਚ ਲੱਗਦੀਆਂ ਨੇ। ਇਹ ਗੱਲ ਯਾਦ ਰੱਖਣ ਵਾਲੀ ਹੈ, ਅਸੀਂ ਤਾਂ ਇਹ ਸਮਝਦੇ ਹਾਂ ਵੀ ਸ਼ਾਇਦ ਗੁਰਦੁਆਰੇ ਆ ਕੇ ਐਵੇਂ ਟਾਈਮ ਸਾਡਾ ਵੇਸਟ ਹੁੰਦਾ ਹੋਵੇਗਾ, ਪਰ ਨਹੀਂ, ਇਹ ਘੜੀਆਂ ਸਫਲ ਹੁੰਦੀਆਂ। ਤਨ ਤਨ ਸੁਹਾਵੀ ਸਫਲ ਘੜੀ, ਜਿੱਤ ਹਰ ਸੇਵਾ ਮਨ ਪਾਣੀ, ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ। ਇਹ ਜਿਹੜੀਆਂ ਕਥਾ ਕਹਾਣੀਆਂ ਸੁਣਨ ਦਾ ਸਮਾਂ ਹੈ, ਦਰਗਾਹ ਵਿੱਚ ਵੀ ਸਫਲ ਹੁੰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਬੜਾ ਸੁੰਦਰ ਲਿਖਿਆ ਹੈ, ਖੁਸ਼ ਬਵਾਦ ਉਮਰ ਦਰਜਾਦ ਬੇ ਗੁਜ਼ਰਦ, ਵਗਰਨਾ ਚ ਹਾਸਲ ਅਸ ਗੁੰਬ ਦੇ ਕਬੂਦ ਮਰਾ। ਭਾਈ ਨੰਦ ਲਾਲ ਜੀ ਫਾਰਸੀ ਦੇ ਇੱਕ ਬਹੁਤ ਵੱਡੇ ਆਲਮ ਸਨ, ਇੱਕ ਮਹਾਨ ਕਵੀ ਸਨ। ਉਹਨਾਂ ਨੇ ਫਾਰਸੀ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਹੁਤ ਤਾਰੀਫ ਲਿਖੀ, ਬਾਕੀ ਸਤਿਗੁਰੂ ਦੀ ਮਹਿਮਾ ਵੀ ਉਚਾਰਨ ਕੀਤੀ, ਔਰ ਉਹਨਾਂ ਨੇ ਇਹ ਸ਼ੇਰ ਲਿਖਿਆ ਹੈ ਔਰ ਇਹਦਾ ਤਰਜਮਾ ਕੀਤਾ ਵੀ ਸਮਝਣ ਦੇ ਲਈ। ਉਮਰ ਸਾਈ ਵਿੱਚ ਲਿਖੇ ਦੇ, ਜੋ ਯਾਦ ਸਾਈਂ ਦੀ ਗੁਦਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ, ਇਸ ਵਿੱਚ ਨੀਲੇ ਹੁਜਰੇ ਸ਼ਾਮ ਅਤੇ ਫਜਰੇ। ਇਹ ਸਾਡੀ ਜ਼ਿੰਦਗੀ ਉਹੀ ਸਫਲ ਹੈ ਜਿਹੜੀ ਉਸਦੀ ਯਾਦ ਵਿੱਚ ਬੀਜਦੀ ਹੈ, ਜਿਹੜੀ ਸੰਗਤ ਵਿੱਚ ਗੁਰੂ ਸ਼ਰਨ ਦੇ ਵਿੱਚ ਲੰਘਦੀ ਹੈ, ਉਹ ਕੜੀ ਸਫਲ ਹੈ, ਉਹ ਸਾਡੀ ਜ਼ਿੰਦਗੀ ਲੇਖੇ ਵਿੱਚ ਹੈ। ਅਤੇ ਜਿਹੜੇ ਇੱਥੇ ਨਹੀਂ ਆਉਂਦੇ, ਸਤਿਗੁਰੂ ਕਹਿੰਦੇ ਉਹਨਾਂ ਦੇ ਪਿਛਲੇ ਜੀਵਨ ਨੂੰ ਵੀ ਤਰਕਾਰ ਹੈ, ਅਤੇ ਜਿਹੜਾ ਅਗਲਾ ਜੀਵਨ ਹੈ ਜਿਹਦੀ ਉਹ ਆਸ ਲਾਈ ਬੈਠੇ ਨੇ ਉਹਨੂੰ ਵੀ ਤਰਕਾਰ ਹੈ।
ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਥੁਰ ਮਸਤਕ ਲਿਖਿਆ ਲਿਖਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਵੀ ਜਿਨ੍ਹਾਂ ਵਾਹਿਗੁਰੂ ਦੇ ਪਿਆਰਿਆਂ ਨੇ ਸਤਿਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ, ਉਹਨਾਂ ਦੇ ਤੁਰ ਦਰਗਾਹ ਤੋਂ ਮੱਥੇ 'ਤੇ ਕੋਈ ਚੰਗਾ ਭਾਗ ਲਿਖਿਆ ਹੋਇਆ ਸੀ, ਜਿਸਦਾ ਸਦਕਾ ਉਹਨਾਂ ਨੂੰ ਸਤਿਗੁਰੂ ਦੀ ਸ਼ਰਨ, ਸਤਿਗੁਰੂ ਦੀ ਸੰਗਤ ਪ੍ਰਾਪਤ ਹੋਈ ਹੈ। ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਥਾਂ ਥਾਂ 'ਤੇ ਇਹ ਗੱਲ ਲਿਖੀ ਹੈ, ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪਰਮ ਚੋਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀਓ। ਸੰਗਤ ਉਹ ਵੀ ਸਤਿਗੁਰੂ ਦੀ ਸੰਗਤ, ਉਹ ਵੀ ਵੱਡਿਆਂ ਭਾਗਾਂ ਦੇ ਨਾਲ ਹੀ ਮਿਲਦੀ ਹੈ।
ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ।
ਹਜ਼ੂਰ ਫਰਮਾਉਂਦੇ ਨੇ ਤਨ ਹੈ ਸਤਸੰਗਤ, ਗੁਰੂ ਦੀ ਸਤਸੰਗਤ, ਜਿਸ ਦੁਆਰਾ ਅਸਾਂ ਹਰ ਰਸ ਪਾਇਆ, ਵਾਹਿਗੁਰੂ ਦੇ ਨਾਮ ਦੇ ਬਾਣੀ ਦੇ ਅੰਮ੍ਰਿਤ ਰਸ ਨੂੰ ਪ੍ਰਾਪਤ ਕੀਤਾ ਹੈ। ਮਿਲ ਜਾ ਨਾਨਕ ਨਾਮ ਪ੍ਰਗਾਸ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐਸੀ ਸਤਸੰਗਤ ਦੇ ਨਾਲ ਮਿਲ ਕੇ ਹੀ ਵੀ ਨਾਮ ਪ੍ਰਗਾਸ, ਸਾਡੇ ਹਿਰਦੇ ਵਿੱਚ ਨਾਮ ਪ੍ਰਗਟ ਹੋਇਆ ਹੈ। ਇਸ ਲਈ ਤਨ ਹੈ ਉਹ ਗੁਰੂ ਦੀ ਸਤਸੰਗਤ, ਜਿਸ ਦੁਆਰਾ ਸਾਨੂੰ ਨਾਮ ਦਾ ਰਸ ਪ੍ਰਾਪਤ ਹੋਇਆ ਹੈ। ਕਿਉਂਕਿ ਸਤਸੰਗਤ ਦੇ ਨਾਲ ਮਿਲ ਕੇ ਹੀ ਜਨ ਨਾਨਕ ਨਾਮ ਪ੍ਰਗਾਸ, ਸਾਡੇ ਹਿਰਦੇ ਵਿੱਚ ਨਾਮ ਦੀ ਰੋਸ਼ਨੀ, ਨਾਮ ਦੀ ਸ਼ਮਾ, ਨਾਮ ਦਾ ਦੀਵਾ ਜਗਿਆ ਹੈ। ਇਸ ਲਈ ਸੰਗਤ ਦੀ ਕਿਰਪਾ ਦੇ ਨਾਲ ਹੀ ਸਭ ਦਾਤਾਂ ਪ੍ਰਾਪਤ ਹੁੰਦੀਆਂ ਨੇ। ਇਹ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਆਹ ਤੋਂ ਬਾਅਦ, ਜਦੋਂ ਸਤਿਗੁਰੂ ਨੇ ਇਹ ਬਚਨ ਕੀਤਾ ਸੀ ਕਿ ਤੁਸੀਂ ਮੰਗੋ ਜੋ ਇੱਛਾ ਹੈ, ਉਸ ਵੇਲੇ ਇਹ ਬੇਨਤੀ ਦੇ ਰੂਪ ਦੇ ਵਿੱਚ, ਯਾਚਨਾ ਦੇ ਰੂਪ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਭਾਵੇਂ ਇਸ ਨੂੰ ਹਜ਼ੂਰ ਨੇ ਗੁਰਤਾ ਗੱਦੀ 'ਤੇ ਬੈਠ ਕੇ ਹੀ ਉਚਾਰਨ ਕੀਤਾ ਸੀ, ਪਰ ਮੰਗ ਉਸ ਵੇਲੇ ਉਹੀ ਸੀ, ਉਸਨੂੰ ਸ਼ਬਦ ਦਾ ਰੂਪ ਬਾਅਦ ਵਿੱਚ ਦਿੱਤਾ ਗਿਆ ਹੈ।
ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਬਹਿ ਉਦਮ ਜਾਂ ਆਹਰ ਹਰ ਜਿਉ ਪਰਿਆ।
ਲਓ ਹੁਣ ਅੱਗੇ ਰਹਿਰਾ ਸਾਹਿਬ ਜੀ ਦਾ ਪੰਜਵਾਂ ਸ਼ਬਦ ਪੰਜਵੇਂ ਗੁਰਦੇਵ ਦਾ ਆਰੰਭ ਹੋ ਰਿਹਾ ਹੈ। ਚੌਥਾ ਸ਼ਬਦ ਚੌਥੇ ਪਾਤਸ਼ਾਹ ਦਾ ਸੀ, ਅਤੇ ਹੁਣ ਪੰਜਵਾਂ ਸ਼ਬਦ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਆਰੰਭ ਹੋ ਰਿਹਾ ਹੈ। ਇਹ ਵੀ ਗੁਜਰੀ ਰਾਗ ਦੇ ਵਿੱਚ ਹੀ ਹਜ਼ੂਰ ਨੇ ਉਚਾਰਨ ਕੀਤਾ। ਇਸ ਪਾਵਨ ਸ਼ਬਦ ਦੀ ਉਥਾਨਕਾ ਸੰਪਰਦਾਇ ਵਿੱਚ ਮਹਾਂਪੁਰਖ ਇਹ ਦੱਸਦੇ ਹਨ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਸਸ਼ੋਭਿਤ ਹੋਏ ਤਾਂ ਉਸ ਵੇਲੇ ਗੁਰੂ ਮਹਾਰਾਜ ਦਾ ਵੱਡਾ ਭਰਾ ਪ੍ਰਿਥੀਆ, ਉਹ ਚਾਹੁੰਦਾ ਸੀ ਗੁਰਤਾ ਗੱਦੀ ਮੈਨੂੰ ਮਿਲੇ, ਪਰ ਜਦੋਂ ਉਸ ਨੂੰ ਗੁਰਤਾ ਗੱਦੀ ਨਾ ਮਿਲੀ ਕਿਉਂਕਿ ਉਹ ਉਸਦੇ ਯੋਗ ਹੀ ਨਹੀਂ ਸੀ। ਗੁਰਤਾ ਗੱਦੀ ਤੁਰ ਦਰਗਾਹ ਦੀ ਬਖਸ਼ਿਸ਼ ਸੀ, ਇਹ ਕੋਈ ਜੱਦੀ ਪੁਸ਼ਤੀ ਹੱਕ 'ਤੇ ਨਹੀਂ ਸੀ, ਇਸ ਨੂੰ ਕੋਈ ਧੱਕੇ ਦੇ ਨਾਲ ਲੈ ਲੈਂਦਾ, ਪਰ ਪ੍ਰਿਥੀ ਨੂੰ ਇਹ ਜ਼ਰੂਰ ਭੁਲੇਖਾ ਸੀ ਵੀ ਮੈਂ ਗੁਰੂ ਦਾ ਜੇਠਾ ਪੁੱਤਰ ਹਾਂ, ਗੁਰਤਾ ਗੱਦੀ ਮੇਰਾ ਹੱਕ ਹੈ। ਪਰ ਨਹੀਂ, ਹਜ਼ੂਰ ਨੇ ਬਾਣੀ ਵਿੱਚ ਸੰਕੇਤ ਦਿੱਤਾ ਸੀ, ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਈ, ਵੀ ਇਸ ਗੁਰਤਾ ਦੇ ਤਖ਼ਤ 'ਤੇ ਪਾਤਸ਼ਾਹ ਬਣ ਕੇ, ਗੁਰੂ ਬਣ ਕੇ ਉਹੀ ਬੈਠ ਸਕਦਾ ਜਿਹੜਾ ਇਸ 'ਤੇ ਯੋਗ ਹੋਵੇ। ਹੁਣ ਯੋਗ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੀ ਸਨ। ਸੋ ਰਹੋ ਵਿਚਾਰ, ਹੁਣ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਸੁਸ਼ੋਭਿਤ ਹੋਏ ਤਾਂ ਪ੍ਰਿਥੀ ਨੇ ਕੀ ਕੀਤਾ? ਬਹੁਤ ਸਾਰੇ ਜਿਹੜੇ ਮਸੰਦ ਸਨ ਨਾ ਗੁਰੂ ਰਾਮਦਾਸ ਮਹਾਰਾਜ ਨੇ ਜਥੇਦਾਰ ਬਣਾਏ, ਜਿਹੜੇ ਸੰਗਤਾਂ ਦੇ ਪਾਸੋਂ ਮਾਇਆ ਕਾਰ ਪੇਟਾ ਉਗਰਾ ਕੇ ਗੁਰੂ ਮਹਾਰਾਜ ਨੂੰ ਲਿਆ ਕੇ ਦਿੰਦੇ ਸਨ, ਔਰ ਉਹਨਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਜੋੜ ਲਿਆ ਅਤੇ ਉਹਨਾਂ ਨੂੰ ਇਹ ਗੱਲ ਸਿਖਾ ਦਿੱਤੀ ਵੀ ਤੁਸੀਂ ਸੰਗਤਾਂ ਨੂੰ ਮੇਰੇ ਕੋਲ ਲਿਆਓ, ਉਹਨਾਂ ਦੀ ਪੇਟਾ ਪੂਜਾ ਮਾਇਆ ਵੀ ਸਾਰੀ ਮੇਰੇ ਕੋਲ ਪਹੁੰਚਾਓ ਅਤੇ ਮੈਂ ਤੁਹਾਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਹਿੱਸਾ ਦਿਆ ਕਰਾਂਗਾ। ਹੁਣ ਉਹਨਾਂ ਨੂੰ ਆਪਣਾ ਲਾਲਚ ਹੋ ਗਿਆ ਅਤੇ ਜਿਹੜੇ ਮਸੰਦ ਸਨ ਔਰ ਉਹਨਾਂ ਦੇ ਦਿਮਾਗ ਵੀ ਭ੍ਰਸ਼ਟ ਹੋ ਗਏ ਅਤੇ ਉਹਨਾਂ ਨੇ ਜਿਹੜੀ ਗੁਰਸਿੱਖ ਸੰਗਤਾਂ ਦੀ ਗੁਰੂ ਘਰ ਦੀ ਕਾਰ ਪੇਟਾ ਦੀ ਮਾਇਆ ਸੀ ਉਹ ਪ੍ਰਿਥੀ ਨੂੰ ਲਿਜਾ ਕੇ ਦੇਣੀ ਸ਼ੁਰੂ ਕਰ ਦਿੱਤੀ। ਅਤੇ ਜਦੋਂ ਲੰਗਰ ਦਾ ਸਮਾਂ ਆਉਂਦਾ ਅਤੇ ਪ੍ਰਿਥੀਆ ਸੰਗਤ ਨੂੰ ਕਹਿੰਦਾ ਲੰਗਰ ਗੁਰੂ ਕੇ ਲੰਗਰ ਵਿੱਚੋਂ ਛਕੋ, ਅਤੇ ਇੱਧਰ ਗੁਰੂ ਕਾ ਲੰਗਰ ਉੱਥੇ ਸੇਵਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਸਨ। ਹੁਣ ਮਾਇਆ ਸਾਰੀ ਪ੍ਰਿਥੀਆ ਸਾਂਭ ਲੈਂਦਾ ਅਤੇ ਲੰਗਰ ਛਕਣ ਵਾਸਤੇ ਸੰਗਤਾਂ ਨੂੰ ਗੁਰੂ ਕੇ ਲੰਗਰ ਵਿੱਚ ਭੇਜ ਦਿੰਦਾ ਅਤੇ ਹੁਣ ਲੰਗਰ ਵੀ ਰੁੱਖਾ ਮਿੱਸਾ ਹੀ ਬਣਨਾ ਸੀ, ਜਦੋਂ ਮਾਇਆ ਅਤੇ ਰਾਸ਼ਨ ਵਾਸ਼ਨ ਆਵੇ ਫਿਰ ਹੀ ਲੰਗਰ ਬਣਦਾ ਹੈ ਨਾ। ਅਤੇ ਹੁਣ ਜਦੋਂ ਲੰਗਰ ਵੀ ਕੁਛ ਰੁੱਖਾ ਮਿੱਸਾ ਹੋਣ ਲੱਗਿਆ, ਕੁਛ ਦੇਰ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਜੀ, ਜੋ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮਾ ਜੀ ਵੀ ਲੱਗਦੇ ਸਨ, ਉਹ ਆਗਰੇ ਤੋਂ ਆਏ ਅਤੇ ਜਦੋਂ ਲੰਗਰ ਛਕਣ ਵਾਸਤੇ ਗੁਰੂ ਕੇ ਲੰਗਰ ਵਿੱਚ ਗਏ, ਗੁਰੂ ਰਾਮਦਾਸ ਲੰਗਰ ਦੇ ਵਿੱਚ ਗਏ, ਉੱਥੇ ਮਾਤਾ ਭਾਨੀ ਜੀ ਨੇ ਉਹਨਾਂ ਨੂੰ ਰੁੱਖਾ ਮਿੱਸਾ ਜਿਹੋ ਜਿਹਾ ਲੰਗਰ ਸੀ ਉਹ ਅੱਗੇ ਲਿਆ ਕੇ ਰੱਖ ਦਿੱਤਾ। ਭਾਈ ਗੁਰਦਾਸ ਜੀ ਵੇਖ ਕੇ ਹੈਰਾਨ ਹੋਏ, ਕਹਿਣ ਲੱਗੇ ਆਪਣੀ ਭੈਣ ਮਾਤਾ ਭਾਨੀ ਜੀ ਨੂੰ, ਕਹਿਣ ਲੱਗੇ ਭੈਣ ਭਾਨੀ ਜੀ ਇਹ ਕੀ ਗੱਲ, ਗੁਰੂ ਕੇ ਲੰਗਰ ਦੀ ਐਸੀ ਖਸਤਾ ਹਾਲਤ, ਨਾ ਕੋਈ ਚੱਜ ਦੀ ਦਾਲ ਸਬਜ਼ੀ, ਨਾ ਕੋਈ ਕੜਾ ਪ੍ਰਸ਼ਾਦ, ਨਾ ਕੋਈ ਖੀਰ, ਨਾ ਕੋਈ ਹੋਰ ਚੀਜ਼, ਗੁਰੂ ਕੇ ਲੰਗਰ ਵਿੱਚ ਤਾਂ ਬੜੀਆਂ ਬਰਕਤਾਂ ਹੁੰਦੀਆਂ ਨੇ, ਇਹ ਕੀ ਕਾਰਨ ਹੈ? ਤਾਂ ਉਸ ਵੇਲੇ ਬੀਬੀ ਭਾਨੀ ਜੀ ਨੇ ਆਖਿਆ ਕਿ ਭਾਈ ਗੁਰਦਾਸ ਜੀ, ਤੁਹਾਨੂੰ ਪਤਾ ਹੈ ਪ੍ਰਿਥੀਆ ਬੜਾ ਚੁਸਤ ਚਲਾਕ ਆਦਮੀ ਹੈ, ਉਸਨੇ ਸਾਰੀ ਸੰਗਤ ਨੂੰ ਮਸੰਦਾਂ ਨੂੰ ਆਪਣੇ ਨਾਲ ਗੰਢ ਲਿਆ, ਕੋਈ ਕੋਈ ਟਾਵਾਂ ਸਿੱਖ ਇੱਧਰ ਗੁਰੂ ਦੇ ਕੋਲ ਆਉਂਦਾ, ਮਾਇਆ ਸਾਰੀ ਉਹ ਉਗਰਾ ਕੇ ਲੈ ਜਾਂਦਾ ਅਤੇ ਲੰਗਰ ਛਕਣ ਲਈ ਸੰਗਤਾਂ ਗੁਰੂ ਕੇ ਲੰਗਰ ਵਿੱਚ ਭੇਜ ਦਿੰਦਾ, ਅਤੇ ਹੁਣ ਦੱਸੋ ਕਰੀਏ ਕੀ? ਮਾਇਆ ਸਾਰੀ ਉੱਧਰ ਜਾ ਰਹੀ ਹੈ ਅਤੇ ਅਸੀਂ ਇੱਧਰ ਗੁਰੂ ਕੀ ਸੇਵਾ ਕਰ ਰਹੇ ਹਾਂ, ਲੰਗਰ ਚਲਾ ਰਹੇ ਹਾਂ, ਅਤੇ ਲੰਗਰ ਹੁਣ ਕਿਵੇਂ ਚੱਲ ਸਕਦਾ? ਜਦੋਂ ਇਹ ਗੱਲ ਭਾਈ ਗੁਰਦਾਸ ਜੀ ਨੇ ਸੁਣੀ ਅਤੇ ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲਿਆ, ਹੋਰ ਗੁਰਸਿੱਖਾਂ ਨੂੰ ਨਾਲ ਲਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆ ਗਏ। ਆ ਕੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਤੁਸੀਂ ਚੁੱਪ ਚਾਪ ਬੈਠੇ ਹੋ ਅਤੇ ਉੱਧਰ ਸ਼ੇਰਾਂ ਦੀ ਮਾਰ ਗਿੱਦੜ ਖਾਣ ਲੱਗੇ ਹੋਏ ਨੇ, ਤੁਸੀਂ ਉਹਨਾਂ ਨੂੰ ਰੋਕਦੇ ਕਿਉਂ ਨਹੀਂ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਹਿਨਸ਼ੀਲਤਾ ਦੇ ਸਾਗਰ ਸਨ, ਸ਼ਾਂਤੀ ਦੇ ਪੁੰਜ ਸਨ, ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਭਾਈ ਸਾਹਿਬ ਜੀ, ਜੋ ਕੁਝ ਪ੍ਰਿਥੀਆ ਕਰ ਰਿਹਾ ਹੈ ਉਸਨੂੰ ਕਰੀ ਜਾਣ ਦਿਓ, ਜੋ ਵੀ ਕੁਛ ਹੈ ਭਾਣੇ ਦੇ ਵਿੱਚ ਅਸੀਂ ਤਾਂ ਖੁਸ਼ ਹਾਂ, ਜੇ ਸਾਡੇ ਕਰਮਾਂ ਦੇ ਵਿੱਚ ਰੁੱਖੀ ਮਿੱਸੀ ਲਿਖੀ ਹੋਈ ਹੈ ਤਾਂ ਅਸੀਂ ਉਹੀ ਖਾ ਕੇ ਰੱਬ ਦਾ ਸ਼ੁਕਰ ਕਰਦੇ ਹਾਂ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਇਸ ਤਰ੍ਹਾਂ ਤਾਂ ਕੰਮ ਨਹੀਂ ਚੱਲ ਸਕਦਾ, ਅਕਸਰ ਗੁਰੂ ਕਾ ਲੰਗਰ ਹੈ, ਸੰਗਤਾਂ ਆਉਂਦੀਆਂ ਨੇ, ਤੇ ਇਹਦੇ ਵਿੱਚ ਤਾਂ ਸਾਡੀ ਬਦਨਾਮੀ ਹੁੰਦੀ ਹੈ ਜੇ ਸੰਗਤਾਂ ਦੀ ਸੇਵਾ ਨਾ ਹੋਵੇ, ਚਾਹੀਦਾ ਲੰਗਰ ਨਾ ਮਿਲੇ, ਇਹ ਤਾਂ ਬੜੀ ਮਾੜੀ ਗੱਲ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਾਹਿਬ ਜੀ ਫਿਰ ਤੁਸੀਂ ਦੱਸੋ ਕੀ ਉਪਰਾਲਾ ਕਰਨਾ ਚਾਹੁੰਦੇ ਹੋ? ਤਾਂ ਭਾਈ ਗੁਰਦਾਸ ਜੀ ਨੇ ਉਸ ਵੇਲੇ ਹੋਰ ਗੁਰਸਿੱਖਾਂ ਨਾਲ ਸਲਾਹ ਕੀਤੀ। ਜਦੋਂ ਪਤਾ ਲੱਗਿਆ ਵੀ ਸੰਗਤਾਂ ਬਾਹਰੋਂ ਆ ਰਹੀਆਂ ਨੇ, ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੱਗੇ ਗੁਰਦੁਆਰਾ ਪਿਪਲੀ ਸਾਹਿਬ ਬਾਰ ਬਾਰ ਪੈ ਜਾਂਦਾ ਸ਼ਹਿਰ ਤੋਂ ਥੋੜ੍ਹਾ ਜਿਹਾ, ਉੱਥੇ ਚਲੇ ਜਾਣਾ ਅਤੇ ਸੰਗਤਾਂ ਨੂੰ ਪਹਿਲਾਂ ਹੀ ਇਹ ਗੱਲ ਕਹਿ ਦੇਣੀ, ਸੰਗਤ ਜੀ ਅੱਗੇ ਚੋਰ ਅਤੇ ਲੁਟੇਰੇ ਬੈਠੇ ਨੇ, ਉਹਨਾਂ ਤੋਂ ਖਬਰਦਾਰ ਹੋਣਾ। ਗੁਰਤਾ ਗੱਦੀ 'ਤੇ ਗੁਰੂ ਅਰਜਨ ਦੇ ਮਹਾਰਾਜ ਬਿਰਾਜਮਾਨ ਨੇ, ਜਿਹੜੀ ਤੁਹਾਡੀ ਕਾਰ ਪੇਟਾ ਹੈ ਗੁਰੂ ਦੇ ਲੰਗਰ ਵਾਸਤੇ ਦਸਵੰਧ ਦੀ ਮਾਇਆ ਤੁਸੀਂ ਲੈ ਕੇ ਆਇਓ, ਉਹ ਸਾਰੀ ਇੱਥੇ ਪੇਟਾ ਕਰ ਦਿਓ ਅਤੇ ਫਿਰ ਤੁਹਾਨੂੰ ਅਸੀਂ ਗੁਰੂ ਦੇ ਦਰਸ਼ਨ ਵੀ ਕਰਵਾਵਾਂਗੇ। ਜਦੋਂ ਭਾਈ ਗੁਰਦਾਸ ਜੀ ਨੇ ਉਪਰਾਲਾ ਕੀਤਾ, ਚਾਰ ਛਪੇਰੇ ਪਹਿਰੇ ਲਾ ਦਿੱਤੇ, ਸਿੱਖ ਬਿਠਾ ਦਿੱਤੇ, ਜਿਹੜੀ ਵੀ ਸੰਗਤ ਆਵੇ ਉਹਨਾਂ ਨੂੰ ਸਾਰੀ ਗੱਲਬਾਤ ਦੱਸ ਕੇ ਗੁਰੂ ਦੇ ਕੋਲ ਲੈ ਆਉਣਾ। ਭੇਟਾ ਪੂਜਾ ਗੁਰੂ ਘਰ ਦੇ ਵਿੱਚ ਆਉਣ ਲੱਗ ਪਈ ਅਤੇ ਫਿਰ ਗੁਰੂ ਕੇ ਲੰਗਰ ਦੀ ਵੀ ਸੋਹਣੀ ਹਾਲਤ ਹੋ ਗਈ ਅਤੇ ਸਾਰੇ ਪਾਸੇ ਗੁਰੂ ਘਰ ਦੀ ਜੈ ਜੈਕਾਰ ਹੋਣ ਲੱਗੀ, ਲੰਗਰ ਵੀ ਚੜ੍ਹਦੀਆਂ ਕਲਾ ਦੇ ਵਿੱਚ ਜਾਣ ਲੱਗਿਆ। ਪਰ ਇਸ ਗੱਲ ਤੋਂ ਪ੍ਰਿਥੀਆ ਬੜਾ ਔਖਾ ਹੋਇਆ, ਉਹਨੇ ਬਹੁਤ ਭਾਈ ਗੁਰਦਾਸ ਜੀ ਨੂੰ ਵੀ ਮੰਦਾ ਚੰਗਾ ਬੋਲਿਆ। ਗੁਰੂ ਅਰਜਨ ਦੇ ਮਹਾਰਾਜ ਦੇ ਤਾਂ ਸਾਹਮਣੇ ਗੱਲ ਹੀ ਨਹੀਂ ਸੀ ਉਹ ਕਰਦਾ, ਬਹੁਤ ਬਕਵਾਸ ਕਰਦਾ ਸੀ। ਇੱਥੋਂ ਤੱਕ ਉਸਨੇ ਆਪਣੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਵੀ ਝਗੜਾ ਕੀਤਾ ਸੀ। ਗੁਰਬਾਣੀ ਵਿੱਚ ਉਹਦੇ ਪ੍ਰਥਾਏ ਇੱਕ ਸ਼ਬਦ ਵੀ ਉਚਾਰਨ ਹੋਇਆ ਹੈ, ਸਤਿਗੁਰੂ ਦੇ ਬਚਨ ਹਨ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਇਹ ਪ੍ਰਿਥੀਏ ਪ੍ਰਥਾਏ ਆਖਿਆ ਗਿਆ ਸੀ। ਗੁਰੂ ਰਾਮਦਾਸ ਮਹਾਰਾਜ ਨੇ ਆਖਿਆ, ਉਹ ਤੂੰ ਆਪਣੇ ਪਿਤਾ ਨਾਲ ਕਿਉਂ ਝਗੜਾ ਕਰਦੇ? ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ ਤਿੰਨ ਸੋ ਝਗੜਤ ਪਾਪ। ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਹੈ, ਪਾਲਿਆ ਪਲੋਸਿਆ ਹੈ, ਉਹਨਾਂ ਦੇ ਨਾਲ ਬਿਨਾਂ ਮਤਲਬ ਤੋਂ ਝਗੜਾ ਕਰਨਾ ਇਹ ਤੇ ਸਿਰ ਤੇ ਪਾਪ ਚੜਾਉਣ ਵਾਲੀ ਗੱਲ ਹੈ। ਬੜਾ ਸਮਝਾਇਆ ਪਰ ਪਿਥੀਆ ਬਾਜ ਨਹੀਂ ਸੀ ਆਇਆ। ਹੁਣ ਉਧਰ ਭਾਈ ਗੁਰਦਾਸ ਜੀ ਨੇ ਉਦਮ ਸ਼ੁਰੂ ਕਰ ਦਿੱਤਾ ਤੇ ਇਧਰ ਕਸ਼ਮੀਰ ਤੋਂ ਸੰਗਤ ਆਈ। ਤੇ ਜਦੋਂ ਕਸ਼ਮੀਰ ਤੋਂ ਸੰਗਤ ਆਈ, ਉਹਨਾਂ ਦੇ ਜਿਹੜੇ ਮੁਖੀ ਸਨ ਸੰਤ ਮਾਧੋ ਦਾਸ ਜੀ ਸਨ, ਉਹ ਵੀ ਬੜੇ ਗੁਰੂ ਦੇ ਪਿਆਰੇ ਸਨ। ਸ਼੍ਰੀਨਗਰ ਦੇ ਵਿੱਚ ਆਪਣਾ ਕੇਂਦਰ ਬਣਾ ਕੇ ਮਹਾਨ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਕਸ਼ਮੀਰ ਦੀਆਂ ਸੰਗਤਾਂ ਆਈਆਂ ਨੇ ਤਾਂ ਉਸ ਵੇਲੇ ਭਾਈ ਗੁਰਦਾਸ ਜੀ ਵੀ ਬੈਠੇ ਨੇ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਭਾਈ ਗੁਰਦਾਸ ਜੀ ਨੂੰ ਵੀ ਅਤੇ ਨਾਲ ਮਾਧੋ ਦਾਸ ਜੀ ਨੂੰ ਸੰਬੋਧਨ ਕਰਕੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਨੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਸਿਧਾਂਤਕ ਪੱਖ ਤੋਂ ਮੇਰੇ ਮਾਧੋ ਜੀ ਸਤਿਗੁਰੂ ਮਾਧੋ ਸ਼ਬਦ ਦੁਆਰਾ ਅਕਾਲ ਪੁਰਖ ਨੂੰ ਸੰਬੋਧਨ ਕਰ ਰਹੇ ਨੇ। ਐ ਮੇਰੇ ਮਾਧੋ, ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਜੀ, ਸਤਸੰਗਤ ਮਿਲੇ ਸੋ ਤਰਿਆ, ਜਿਹੜਾ ਵੀ ਸਤਸੰਗਤ ਦੇ ਨਾਲ ਗੁਰੂ ਦੀ ਸੰਗਤ ਦੇ ਨਾਲ ਮਿਲਿਆ ਹੈ ਉਹ ਤਰ ਗਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਕਿਉਂ? ਗੁਰੂ ਦੀ ਕਿਰਪਾ ਸਦਕਾ ਜਿਹੜਾ ਵੀ ਗੁਰੂ ਦੀ ਸੰਗਤ ਵਿੱਚ ਆ ਗਿਆ ਉਹਨੇ ਪਰਮ ਪਦਵੀ ਨੂੰ, ਕੇਵਲ ਮੁਕਤੀ ਨੂੰ, ਤੁਰੀਆ ਪਦ ਨੂੰ ਪ੍ਰਾਪਤ ਕਰ ਲਿਆ, ਸੁੱਕੇ ਕਾਸ਼ਟ ਹਰਿਆ। ਗੁਰੂ ਦੀ ਸੰਗਤ ਵਿੱਚ ਆ ਕੇ ਤਾਂ ਸੁੱਕੇ ਕਾਠ ਵੀ ਹਰੇ ਹੋ ਗਏ। ਇਹ ਸੰਗਤ ਦੀ ਮਹਿਮਾ ਸਤਿਗੁਰੂ ਨੇ ਉਚਾਰਨ ਕੀਤੀ। ਪਰ ਇਤਿਹਾਸਕ ਪੱਖ ਤੋਂ ਜਦੋਂ ਆਪਾਂ ਵਿਚਾਰ ਕਰਦੇ ਹਾਂ, ਹੁਣ ਮਾਧੋ ਦਾਸ ਜੀ ਇਹ ਉਸ ਵੇਲੇ ਕਸ਼ਮੀਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ, ਉਹਨਾਂ ਦੇ ਸਤਿਕਾਰ ਲਈ ਵੀ ਕਹਿੰਦੇ ਸਤਿਗੁਰੂ ਨੇ ਸਾਂਝਾ ਸ਼ਬਦ ਉਚਾਰਨ ਕੀਤਾ, ਮੇਰੇ ਮਾਧੋ ਜੀ, ਕਿ ਇਹ ਸੰਤ ਮਾਧੋ ਦਾਸ ਜੀ ਤੁਸੀਂ ਗੁਰੂ ਘਰ ਦੇ ਪਿਆਰੇ ਹੋ, ਸਤਸੰਗਤ ਮਿਲੇ ਸੋ ਤਰਿਆ, ਜਿਹੜਾ ਵੀ ਤੁਹਾਡੀ ਸਤਸੰਗਤ ਦੇ ਨਾਲ ਮਿਲਿਆ ਉਹ ਵੀ ਤਰ ਗਿਆ। ਕਿਉਂਕਿ ਗੁਰਮੁਖਾਂ ਦੀ ਸੰਗਤ ਵੀ ਤਾਰ ਦਿੰਦੀ ਹੈ, ਮਹਾਂਪੁਰਖਾਂ ਦੀ ਸੰਗਤ ਵੀ ਤਾਰਦੀ ਹੈ। ਇਹ ਉਹਨਾਂ ਦੀ ਤਾਰੀਫ ਦੇ ਵਿੱਚ ਵੀ ਸਤਿਗੁਰੂ ਨੇ ਆਖਿਆ, ਇਤਿਹਾਸਕ ਪੱਖ ਦੀ ਇਹ ਗੱਲ ਹੈ। ਗੁਰਪ੍ਰਸਾਦ ਪਰਮ ਪਦ ਪਾਇਆ, ਸਤਿਗੁਰੂ ਕਹਿੰਦੇ ਮਾਧੋ ਦਾਸ ਜੀ ਤੁਸੀਂ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਪਰਮ ਪਦਵੀ ਨੂੰ, ਗੁਰਮੁਖਾਂ ਦੀ ਪਦਵੀ ਨੂੰ, ਬ੍ਰਹਮ ਗਿਆਨੀਆਂ ਦੀ ਪਦਵੀ ਨੂੰ ਤੁਸੀਂ ਪ੍ਰਾਪਤ ਕੀਤਾ, ਸੁੱਕੇ ਕਾਸ਼ਟ ਹਰਿਆ ਅਤੇ ਤੁਹਾਡੀ ਕਿਰਪਾ ਨਾਲ ਸੁੱਕੀ ਕਾਠ ਵੀ ਹਰੀ ਹੋ ਗਈ, ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਗਈਆਂ। ਇਤਿਹਾਸ ਵਿੱਚ ਇੱਕ ਬੜਾ ਸੁੰਦਰ ਪ੍ਰਸੰਗ ਆਉਂਦਾ ਸੰਤ ਮਾਧੋ ਦਾਸ ਜੀ ਦਾ। ਕਹਿੰਦੇ ਨੇ ਕਸ਼ਮੀਰ ਦੇ ਵਿੱਚ ਸੰਤ ਮਾਧੋ ਦਾਸ ਜੀ ਸਿੱਖੀ ਦਾ ਪ੍ਰਚਾਰ ਕਰਦੇ ਸਨ। ਇਹ ਕੋਈ ਸ਼ਾਹੂਕਾਰ ਸੀ, ਉਹਦੇ ਚਾਰ ਲੜਕੇ ਸਨ। ਇੱਕ ਸਭ ਤੋਂ ਛੋਟਾ ਸੀ ਔਰ ਉਹਨੂੰ ਐਸੀ ਲਗਨ ਲੱਗੀ, ਉਹ ਹਰ ਰੋਜ਼ ਸੰਤ ਮਾਧੋ ਦਾਸ ਜੀ ਦੇ ਪਾਸ ਆ ਕੇ ਸੇਵਾ ਕਰਨ ਲੱਗਿਆ। ਬਸ ਸਾਰਾ ਦਿਨ ਉੱਥੇ ਸੇਵਾ ਕਰੀ ਜਾਵੇ, ਸੰਗਤ ਦੇ ਭਾਂਡੇ ਮਾਂਜੀ ਜਾਵੇ, ਲੰਗਰ ਪਾਣੀ ਛਕਾਈ ਜਾਵੇ। ਇਸ ਗੱਲ ਦੇ ਉੱਤੇ ਸਾਰਾ ਪਰਿਵਾਰ ਬੜਾ ਖਫਾ ਹੋਇਆ। ਉਹ ਕਹਿੰਦੇ ਵੀ ਇਹ ਸਾਡੇ ਆਖੇ ਨਹੀਂ ਲੱਗਦਾ। ਇੱਕ ਦਿਨ ਦੀ ਵਾਰਤਾ ਹੈ, ਇਹ ਜਿਹੜਾ ਨੌਜਵਾਨ ਸ਼ਾਹੂਕਾਰ ਦਾ ਲੜਕਾ ਸੀ, ਸੇਵਾ ਕਰਦਿਆਂ ਕੁਛ ਲੇਟ ਹੋਇਆ। ਲੇਟ ਹੋਣ ਦੀ ਵਜ੍ਹਾ ਕਰਕੇ ਜਦੋਂ ਇਹ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਚੋਰੀ ਹੋ ਗਈ, ਕੋਈ ਚੋਰ ਚੋਰੀ ਕਰਕੇ ਉੱਥੋਂ ਭੱਜ ਗਏ। ਇਹ ਵਿਚਾਰਾ ਘਰ ਨੂੰ ਜਾ ਰਿਹਾ ਸੀ, ਸ਼ਰੀਫ ਆਦਮੀ, ਤੇ ਲੋਕਾਂ ਨੇ ਆਖਿਆ ਇਹੀ ਚੋਰ ਹੈ। ਭੁਲੇਖੇ ਦੇ ਨਾਲ ਇਹਨੂੰ ਪਕੜ ਲਿਆ ਤੇ ਇਹਨੂੰ ਪੁੱਛਣ ਲੱਗੇ ਵੀ ਤੂੰ ਕੌਣ ਹੈ? ਔਰ ਉਹ ਕਹਿਣ ਲੱਗਾ ਮੈਂ ਫਲਾਣੇ ਸ਼ਾਹੂਕਾਰ ਦਾ ਲੜਕਾ ਹਾਂ। ਉਹ ਪਕੜ ਕੇ ਉਹਦੇ ਕੋਲ ਲੈ ਗਏ। ਉਹ ਪਹਿਲਾਂ ਹੀ ਅੱਕਿਆ ਹੋਇਆ ਸੀ। ਹੁਣ ਜਦੋਂ ਟਾਈਮ ਸਿਰ ਕੋਈ ਘਰ ਨਾ ਆਵੇ ਤੇ ਹੁਣ ਪਰਿਵਾਰ ਦੇ ਮੈਂਬਰ ਵੀ ਅੱਕ ਜਾਂਦੇ ਨੇ। ਤੇ ਹੁਣ ਜਦੋਂ ਘਰ ਨਾ ਆਇਆ ਤੇ ਉਹਨਾਂ ਨੇ ਅੰਦਰੋਂ ਹੀ ਕਹਿ ਦਿੱਤਾ, ਕਹਿੰਦੇ ਸਾਨੂੰ ਨਹੀਂ ਪਤਾ ਇਹ ਚੋਰਾਂ ਦੇ ਨਾਲ ਰਲ ਗਿਆ ਹੋਵੇ, ਇਹ ਚੋਰ ਵੀ ਹੋ ਸਕਦਾ ਹੈ, ਸਾਡਾ ਕੁਛ ਨਹੀਂ ਲੱਗਦਾ, ਤੁਸੀਂ ਜੋ ਮਰਜ਼ੀ ਕਰਨਾ ਕਰੋ। ਉਹ ਕਹਿਣ ਲੱਗੇ ਹੁਣ ਤੇਰੇ ਪਿਓ ਨੇ ਤਾਂ ਤੇਰੇ ਘਰਦਿਆਂ ਨੇ ਜਵਾਬ ਦਿੱਤਾ, ਹੁਣ ਕੋਈ ਤੇਰਾ ਹੋਰ ਵੀ ਵਾਲੀ ਵਾਰਸ ਹੈ? ਉਹ ਕਹਿੰਦਾ ਹਾਂ, ਸੰਤ ਮਾਧੋ ਦਾਸ ਜੀ ਨੇ, ਮੈਂ ਉਹਨਾਂ ਦੀ ਸੰਗਤ ਕਰਦਾ ਹਾਂ, ਉਹਨਾਂ ਦੀ ਮੇਰੇ 'ਤੇ ਬੜੀ ਕਿਰਪਾ ਹੈ। ਸੰਤ ਮਾਧੋ ਦਾਸ ਜੀ ਪਾਸ ਚਲੇ ਗਏ। ਹੁਣ ਰਾਤ ਦਾ ਅੱਧੀ ਰਾਤ ਦਾ ਸਮਾਂ ਸੀ। ਜਦੋਂ ਸੰਤ ਮਾਧੋ ਦਾਸ ਜੀ ਕੋਲ ਗਏ ਤਾਂ ਉਸ ਵੇਲੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਅਤੇ ਕਹਿਣ ਲੱਗੇ, ਸੰਤ ਮਾਧੋ ਦਾਸ ਜੀ, ਇੱਕ ਚੋਰ ਫੜਿਆ, ਉਹ ਤੁਹਾਡਾ ਨਾਮ ਲੈਂਦਾ। ਉਹ ਕਹਿੰਦਾ ਮੈਂ ਸੰਤ ਮਾਧੋ ਦਾਸ ਜੀ ਦਾ ਸੇਵਕ ਹਾਂ। ਤਾਂ ਉਸ ਵੇਲੇ ਸੰਤ ਮਾਧੋ ਦਾਸ ਜੀ ਨੇ ਵੀ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ। ਕਹਿਣ ਲੱਗੇ, ਭਾਈ ਚੋਰ ਦਾ ਅਤੇ ਸੰਤ ਦਾ ਮੇਲ ਕੀ ਆ? ਪਹਿਲਾਂ ਤੁਸੀਂ ਇਹ ਗੱਲ ਸੋਚੋ, ਜੇ ਚੋਰ ਹੈ ਤਾਂ ਇਹ ਸਾਡਾ ਕਿਵੇਂ ਹੋ ਸਕਦਾ? ਇਸ ਲਈ ਦਰਵਾਜ਼ਾ ਨਾ ਖੋਲ੍ਹਿਆ, ਇੰਨੀ ਗੱਲ ਕਹਿ ਕੇ ਉਹਨਾਂ ਨੂੰ ਮੋੜ ਦਿੱਤਾ। ਉਹ ਕਹਿਣ ਲੱਗੇ ਵੀ ਹੁਣ ਦੱਸ। ਉਹ ਬੱਚਾ ਬੜਾ ਵਿਚਾਰਾ ਮਾਯੂਸ ਹੋਇਆ, ਕਹਿਣ ਲੱਗਾ ਹੁਣ ਤਾਂ ਅਕਾਲ ਪੁਰਖ ਹੀ ਮੇਰੀ ਰੱਖਿਆ ਕਰ ਸਕਦਾ। ਬੰਦਾ ਸੱਚਾ ਸੀ, ਇਮਾਨਦਾਰ ਸੀ, ਹੁਣ ਚੋਰੀ ਦੇ ਸ਼ੱਕ ਵਿੱਚ ਪਕੜਿਆ ਗਿਆ। ਪਰ ਉਹਨੂੰ ਸੰਗਤ ਦਾ ਰੰਗ ਚੜਿਆ ਹੋਇਆ ਸੀ ਅਤੇ ਉਸਨੇ ਉਸੇ ਵੇਲੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸਿਮਰਨ ਸ਼ੁਰੂ ਕਰ ਦਿੱਤਾ। ਅਤੇ ਜਿਹੜੇ ਲੋਕ ਸਨ ਉਹਨਾਂ ਨੇ ਮੌਕੇ ਦੇ ਹਾਕਮ ਦੇ ਕੋਲ ਲੈ ਗਏ, ਕਹਿੰਦੇ ਚੋਰ ਫੜਿਆ, ਕਹਿਣ ਇਹਨੂੰ ਸੂਲੀ 'ਤੇ ਟੰਗ ਦਿੱਤਾ ਜਾਵੇ। ਉਹ ਕਾਠ ਦੀ ਸੂਲੀ ਸੀ ਅਤੇ ਜਦੋਂ ਉਸਨੂੰ ਉਹਦੇ ਉੱਤੇ ਚੜ੍ਹਾਉਣ ਲੱਗੇ, ਉਹ ਸੱਚਾ ਸੀ, ਧਰਮੀ ਸੀ, ਕਹਿਣ ਲੱਗਾ ਹੇ ਵਾਹਿਗੁਰੂ, ਮੈਂ ਸੱਚਾ ਹਾਂ, ਧਰਮ ਦੀ ਰੱਖਿਆ ਹੋਣੀ ਚਾਹੀਦੀ ਹੈ। ਤਾਂ ਉਸ ਵੇਲੇ ਜਿਹੜੇ ਸੁੱਕੀ ਕਾਠ ਦੀ ਸੂਲੀ ਸੀ, ਕਹਿੰਦੇ ਉਹ ਇੰਨੀ ਨਰਮ ਹੋ ਗਈ ਅਤੇ ਉਹਦੇ ਵਿੱਚੋਂ ਹਰੇ ਪੱਤੇ ਨਿਕਲੇ ਆਏ ਅਤੇ ਉਹ ਇੰਨੀ ਨਰਮ ਹੋ ਗਈ, ਉਹਨੇ ਉਸਦੇ ਪੇਟ ਵਿੱਚ ਭੋਰਾ ਵੀ ਜ਼ਖਮ ਨਾ ਕੀਤਾ, ਉਸਦੀ ਜਾਨ ਬਚ ਗਈ। ਲੋਕ ਸਾਰੇ ਹੈਰਾਨ ਹੋਏ, ਕਹਿੰਦੇ ਇਹ ਕੀ ਕੌਤਕ ਵਰਤਿਆ? ਜਦੋਂ ਸਾਰੇ ਲੋਕਾਂ ਨੂੰ ਪਤਾ ਲੱਗਿਆ ਅਸਲੀਅਤ ਦਾ, ਤਾਂ ਉਸ ਵੇਲੇ ਸੰਤ ਮਾਧੋ ਦਾਸ ਜੀ ਕੋਲ ਆਏ ਅਤੇ ਸਾਰਿਆਂ ਨੇ ਆਖਿਆ, ਇਹ ਸਾਰੀ ਤੁਹਾਡੀ ਕਿਰਪਾ ਹੋਈ ਹੈ, ਇਹ ਬੱਚਾ ਤੁਹਾਡਾ ਸੇਵਕ ਸੀ, ਤੁਸਾਂ ਇਹਦੀ ਰੱਖਿਆ ਕੀਤੀ, ਤੁਸਾਂ ਇਹ ਸਾਰੀ ਸਹਾਇਤਾ ਕੀਤੀ, ਇਹ ਸੁੱਕੀ ਕਾਠ ਸੂਲੀ ਦੀ ਇਹ ਵੀ ਹਰੀ ਭਰੀ ਹੋ ਗਈ, ਇਹ ਤੁਹਾਡੀ ਬਖਸ਼ਿਸ਼ ਦਾ ਸਦਕਾ ਸਭ ਕੁਛ ਹੋਇਆ। ਇਉਂ ਇਹ ਘਟਨਾ ਉੱਥੇ ਕਸ਼ਮੀਰ ਦੇ ਵਿੱਚ ਵਾਪਰੀ ਸੀ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਇਤਿਹਾਸਕ ਪੱਖ ਤੋਂ ਅਤੇ ਉਸ ਘਟਨਾ ਵੱਲ ਵੀ ਇਸ਼ਾਰਾ ਕਰ ਦਿੱਤਾ ਕਿ ਸੰਤ ਮਾਧੋ ਦਾਸ ਜੀ, ਗੁਰੂ ਦੀ ਕਿਰਪਾ ਨਾਲ ਤੁਸਾਂ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੈ, ਜਿਸ ਦਾ ਸਦਕਾ ਸੁੱਕੇ ਕਾਠ ਵੀ ਹਰੇ ਗਏ, ਸੁੱਕੀਆਂ ਸੂਲੀਆਂ ਵੀ ਉਹ ਵੀ ਹਰੀਆਂ ਮੋਮ ਨਰਮ ਹੋ ਗਈਆਂ, ਤੁਹਾਡੀ ਕਿਰਪਾ ਸੰਗਤ ਦਾ ਫਲ ਹੋਇਆ। ਅਤੇ ਸਿਧਾਂਤਕ ਅਰਥ ਉਹੀ ਹੈ ਜਿਵੇਂ ਆਪ ਸੰਗਤਾਂ ਨੇ ਪਹਿਲਾਂ ਸਰਵਣ ਕੀਤਾ ਹੈ, ਸੁੱਕੇ ਕਾਸ਼ਟ ਹਰਿਆ, ਜਿਹੜੇ ਸੁੱਕੀਆਂ ਲੱਕੜਾਂ ਵਰਗੇ ਪ੍ਰੇਮ ਅਤੇ ਸ਼ਰਧਾ ਤੋਂ ਹੀਣੇ ਨੇ, ਜਦੋਂ ਚੰਗੇ ਮਹਾਂਪੁਰਸ਼ਾਂ ਦੀ ਗੁਰੂ ਦੀ ਸੰਗਤ ਵਿੱਚ ਆ ਜਾਂਦੇ ਨੇ, ਉਹਨਾਂ ਦੇ ਮਨ ਵੀ ਨਾਮ ਅਤੇ ਪ੍ਰੇਮ ਰਸਤੇ ਨਾਲ ਹਰੇ ਭਰੇ ਹੋ ਜਾਂਦੇ ਨੇ, ਖੁਸ਼ਕੀ ਲਹਿ ਜਾਂਦੀ ਹੈ, ਕਠੋਰਤਾ ਖਤਮ ਹੋ ਜਾਂਦੀ ਹੈ। ਇਹ ਸੰਗਤ ਦਾ ਅਤੇ ਨਾਮ ਬਾਣੀ ਦਾ ਅਸਰ ਹੁੰਦਾ ਹੈ। ਹੁਣ ਉੱਧਰ ਭਾਈ ਗੁਰਦਾਸ ਜੀ ਵੀ ਬੈਠੇ ਸਨ, ਹੁਣ ਬਾਕੀ ਸ਼ਬਦ ਦੇ ਵਿੱਚ ਭਾਈ ਗੁਰਦਾਸ ਜੀ ਨੂੰ ਇਹ ਉਪਦੇਸ਼ ਦਿੱਤਾ ਹੈ, ਹੈ ਸਾਰਿਆਂ ਲਈ ਸਾਂਝਾ ਉਪਦੇਸ਼। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਜਰੀ ਰਾਗ ਵਿੱਚ ਫਰਮਾਉਂਦੇ ਹਨ।
ਕਾਹੇ ਰੇ ਮਨ ਚਿਤ ਬਹਿ ਉਦਮ ਦਾ ਆਹਰ ਹਰ ਜਿਉ ਪਰਿਆ।
ਉਤਮ ਬਖਤੇ ਦੁਆਰਾ ਮਨ ਨੂੰ ਹੀ ਸਿੱਖਿਆ ਹੈ, ਜਿਹੜਾ ਮਨ ਨੂੰ ਉਪਦੇਸ਼ ਹੋਵੇ ਸਾਰਿਆਂ ਲਈ ਸਾਂਝਾ ਹੁੰਦਾ ਹੈ। ਹਜ਼ੂਰ ਫਰਮਾਉਂਦੇ ਨੇ ਕਿ ਐ ਮਨਾ, ਤੂੰ ਕਾਹਦੇ ਲਈ ਉਦਮ ਚਿਤ ਵਧੈ ਜਾਂ ਆਹਰ ਹਰ ਜਿਉ ਪਰਿਆ, ਵਾਹਿਗੁਰੂ ਤੇ ਭਰੋਸਾ ਰੱਖ। ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ ਔਰ ਉਹੀ ਤੇਰੇ ਆਹਰ ਦੇ ਵਿੱਚ ਪਿਆ ਹੋਇਆ, ਕਿਉਂਕਿ ਵਾਹਿਗੁਰੂ ਦਾ ਇਹ ਬਿਰਧ ਹੈ, ਕਿਸੇ ਵੀ ਜੀਵ ਨੂੰ ਜਨਮ ਦੇਣ ਤੋਂ ਪਹਿਲਾਂ ਉਹਦੀ ਰੋਜੀ ਰੋਟੀ ਦਾ ਪ੍ਰਬੰਧ ਉਹ ਆਪ ਕਰਦਾ। ਜੇ ਤੁਸੀਂ ਆਖੋ ਅਸੀਂ ਕਰਦੇ ਹਾਂ, ਇਹ ਗੱਲ ਇੱਕ ਬਹੁਤ ਵੱਡਾ ਭਰਮ ਅਤੇ ਝੂਠ ਹੈ। ਵਾਹਿਗੁਰੂ ਪਰਮੇਸ਼ਰ ਹੀ ਕਿਰਪਾ ਕਰਦਾ। ਜਦੋਂ ਮਾਤਾ ਦੇ ਗਰਭ ਦੇ ਵਿੱਚ ਬੱਚਾ ਹੁੰਦਾ, ਉਸ ਵੇਲੇ ਕੌਣ ਉਹਨੂੰ ਉੱਥੇ ਖੁਰਾਕ ਦਿੰਦਾ? ਸੋਚਣ ਵਾਲੀ ਗੱਲ ਹੈ। ਜਦੋਂ ਬੱਚਾ ਜਨਮ ਲੈਂਦਾ, ਕੁਝ ਨਹੀਂ ਖਾ ਸਕਦਾ, ਮਾਂ ਦੀ ਅਸਨਾ ਵਿੱਚ ਦੁੱਧ ਆ ਜਾਂਦਾ ਹੈ। ਬੱਚੇ ਦੇ ਖਾਣ ਦੇ ਲਈ ਹੋਰ ਕਿੰਨੇ ਪਦਾਰਥ ਉਸਨੂੰ ਹੋਰ ਬਾਅਦ ਵਿੱਚ ਮਿਲਣੇ ਸ਼ੁਰੂ ਹੋ ਜਾਂਦੇ ਨੇ। ਜਵਾਨੀ ਵਿੱਚ ਹੋਰ ਭੋਜਨ, ਬੁਢੇਪੇ ਵਿੱਚ ਉਹਦੇ ਸਿਹਤ ਦੇ ਅਨੁਕੂਲ ਬੇਅੰਤ ਭੋਜਨ ਵਾਹਿਗੁਰੂ ਪਰਮੇਸ਼ਰ ਹੀ ਦਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਕਿ ਐ ਮਨਾ, ਤੂੰ ਕਾਹਦੇ ਲਈ ਉਦਮ ਚਿਤਵਦਾ ਹੈ? ਜਦੋਂ ਵਾਹਿਗੁਰੂ ਪਰਮੇਸ਼ਰ ਜੀ ਤੇਰੇ ਆਹਰ ਦੇ ਵਿੱਚ ਲੱਗਿਆ ਹੋਇਆ, ਸਾਨੂੰ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ। ਵੇਖ ਲਓ, ਉਸਨੇ ਸਮੁੰਦਰ ਵਿੱਚ ਕਿੰਨੇ ਜੀਵ ਪੈਦਾ ਕੀਤੇ ਨੇ, ਉਹਨਾਂ ਨੂੰ ਵੀ ਤੇ ਉਹ ਦਿੰਦਾ ਹੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤਿਓ ਪਾਏ ਕਹਿ ਤਿਨਾ ਪੇ ਰੋਜੀ ਦੇ। ਫਿਰ ਉਸਨੇ ਵੇਖ ਲਓ, ਪਤਾ ਨਹੀਂ ਕਿੱਥੇ ਕਿੱਥੇ ਜੀਵ ਪੈਦਾ ਕੀਤੇ ਨੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਖਾਸ ਸਾਨੂੰ ਸਮਝਾਉਣ ਦੀ ਖਾਤਰ ਇੱਕ ਬਹੁਤ ਵਧੀਆ ਉਦਾਹਰਣ ਦਿੰਦੇ ਹਨ ਵੀ ਵਾਹਿਗੁਰੂ ਪਰਮੇਸ਼ਰ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਰਿਜਕ ਸਾਰਿਆਂ ਨੂੰ ਦੇ ਰਿਹਾ ਹੈ।
ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖੋ ਸੈਲ ਪੱਥਰ ਮਹਿ, ਸੈਲ ਦਾ ਅਰਥ ਹੈ ਪਹਾੜ, ਪਹਾੜਾਂ ਦੇ ਵਿੱਚ ਵੀ ਜੀਵ ਨੇ ਤੇ ਪਹਾੜਾਂ ਦੇ ਵਿੱਚ ਪੱਥਰ ਹੁੰਦੇ ਨੇ, ਉਹਨਾਂ ਪੱਥਰਾਂ ਦੇ ਵਿੱਚ ਪਥਰੀਲੇ ਕੀੜੇ ਵਾਹਿਗੁਰੂ ਨੇ ਪੈਦਾ ਕੀਤੇ ਹੋਏ ਨੇ। ਸੈਲ ਪੱਥਰ ਮੈਂ ਜੰਤਿਉ ਪਾਏ, ਜਿਹੜੇ ਪਹਾੜ ਨੇ ਤੇ ਪਹਾੜ ਦੇ ਪੱਥਰਾਂ ਦੇ ਵਿੱਚ ਵਾਹਿਗੁਰੂ ਨੇ ਐਸੇ ਪਥਰੀਲੇ ਕੀੜੇ ਪੈਦਾ ਕੀਤੇ ਨੇ, ਤਾਂ ਕਾ ਰਿਜਕ ਆਗਾ ਕਰ ਤਰਿਆ, ਤੇ ਹੁਣ ਪੱਥਰ ਦੇ ਵਿੱਚ ਨਾ ਤੇ ਹਵਾ ਨਾ ਪਾਣੀ ਕੁਝ ਵੀ ਨਹੀਂ ਜਾ ਸਕਦਾ, ਪਰ ਧੰਨ ਹੈ ਉਹ ਦਾਤਾ ਵਾਹਿਗੁਰੂ, ਤਾਂ ਕਾ ਰਿਜਕ ਆਗਾ ਕਰ ਤਰਿਆ, ਉਹਦਾ ਵੀ ਰਿਜਕ ਉਹਦੇ ਅੱਗੇ ਬਣਾ ਕੇ ਰੱਖਿਆ ਹੋਇਆ। ਪੱਥਰਾਂ ਦੇ ਵਿੱਚ ਵੀ ਉਹ ਕੀੜਿਆਂ ਨੂੰ ਰਿਜਕ ਦਿੰਦਾ ਹੈ। ਇੱਕ ਵਾਰੀ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਨਹਿਰ ਦੇ ਰਸਤੇ, ਇੰਡੀਆ ਦੀ ਗੱਲ ਹੈ, ਧਾਰੀਵਾਲ ਨੂੰ ਜਾ ਰਹੇ ਸਨ। ਰਸਤੇ ਦੇ ਵਿੱਚ ਨਹਿਰ ਦਾ ਇੱਕ ਪੁਲ ਉਸਰ ਰਿਹਾ ਸੀ। ਮਜ਼ਦੂਰ ਲੋਕ ਪੱਥਰ ਦੀਆਂ ਸਿਲਾ ਚੀਰ ਚੀਰ ਕੇ ਪੁਲ ਦੀ ਉਸਾਰੀ ਕਰੀ ਜਾ ਰਹੇ ਸਨ। ਉਹਨਾਂ ਨੇ ਇੱਕ ਤਾਜ਼ਾ ਪੱਥਰ ਦੀ ਸਿਲਾ ਚੀਰੀ, ਉਹਦੇ ਵਿੱਚ ਉਹਨਾਂ ਨੇ ਕੀ ਦੇਖਿਆ, ਇੱਕ ਕੀੜਾ ਹੈ ਔਰ ਉਹ ਜਿਉਂਦਾ ਕੀੜਾ ਪੱਥਰ ਦੀ ਸਿਲਾ ਵਿੱਚੋਂ ਨਿਕਲਿਆ ਜਦੋਂ ਉਸਨੂੰ ਚੀਰਿਆ ਗਿਆ। ਅਤੇ ਸਾਰੇ ਹੈਰਾਨ ਹੋਏ, ਕਹਿੰਦੇ ਵੀ ਪੱਥਰ ਵਿੱਚੋਂ ਕੀੜਾ ਨਿਕਲਿਆ। ਮਹਾਂਪੁਰਖ ਵੀ ਉਸ ਵੇਲੇ ਪਹੁੰਚ ਗਏ ਅਤੇ ਸਿੰਘ ਵੀ ਇਹ ਘਟਨਾ ਨੂੰ ਵੇਖ ਕੇ ਅਸਚਰਜ ਸਨ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿੰਦੇ ਇਹ ਕੋਈ ਅਸਚਰਜਤਾਈ ਵਾਲੀ ਗੱਲ ਨਹੀਂ, ਸਤਿਗੁਰੂ ਨੇ ਪਹਿਲਾਂ ਹੀ ਬਾਣੀ ਵਿੱਚ ਲਿਖਿਆ ਹੋਇਆ, ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤਿਉ ਪਾਏ ਤਾਂ ਕਾ ਰਿਜਕ ਆਗਾ ਕਰ ਧਰਿਆ। ਇਹ ਵਾਹਿਗੁਰੂ ਪਰਮੇਸ਼ਰ ਨੇ ਇਹ ਕੀੜਾ ਪੈਦਾ ਕੀਤਾ, ਇਹਦਾ ਰਿਜਕ ਵੀ ਜ਼ਰੂਰ ਇੱਥੇ ਰੱਖਿਆ ਹੋਵੇਗਾ। ਜਦੋਂ ਮਹਾਂਪੁਰਖਾਂ ਨੇ ਇਹ ਬਚਨ ਕੀਤਾ ਅਤੇ ਕੋਲੇ ਜਿਹੜੇ ਸਿੰਘ ਸਨ ਉਹ ਵੇਖਣ ਲੱਗੇ ਵੀ ਖਾਂਦਾ ਕੀ ਹੋਵੇਗਾ, ਤਾਂ ਉਹਨਾਂ ਨੇ ਕੀ ਦੇਖਿਆ ਕਿ ਸ਼ੱਕਰ ਵਰਗਾ ਕੋਈ ਪਦਾਰਥ ਉਸ ਕੀੜੇ ਦੇ ਸਾਹਮਣੇ ਇੱਕ ਛੋਟਾ ਜਿਹਾ ਸਟੋਰ ਜਿਹਾ ਬਣਿਆ ਹੋਇਆ ਸੀ, ਉਹਦੇ ਵਿੱਚ ਭਰਿਆ ਹੋਇਆ ਸੀ। ਕੀੜਾ ਉਸਨੂੰ ਖਾ ਕੇ ਜੀਵਨ ਪ੍ਰਾਪਤ ਕਰ ਰਿਹਾ ਸੀ ਅਤੇ ਇੱਕ ਮਜ਼ਦੂਰ ਨੇ ਥੋੜ੍ਹਾ ਜਿਹਾ ਉਹਨੂੰ ਉਂਗਲ ਨਾਲ ਲਾ ਕੇ ਜੀਵ ਨੂੰ ਵੀ ਲਾ ਕੇ ਦੇਖਿਆ, ਉਹਦਾ ਸ਼ੱਕਰ ਵਰਗਾ ਸਵਾਦ ਸੀ। ਅਤੇ ਮਹਾਂਪੁਰ ਕਹਿਣ ਲੱਗੇ, ਭਾਈ ਇਹ ਸ਼ੱਕਰ ਖੋਰ ਕੀੜਾ ਹੈ ਅਤੇ ਵਾਹਿਗੁਰੂ ਨੇ ਤਾਂ ਕਾ ਰਿਜਕ ਆਗਾ ਕਰ ਧਰਿਆ, ਇਹਦਾ ਰਿਜਕ ਇਹਦੇ ਸਾਹਮਣੇ ਦੇਖ ਲਓ ਪੈਦਾ ਕਰਕੇ ਰੱਖ ਦਿੱਤਾ। ਉੱਥੇ ਹੋਰ ਉਹਨੂੰ ਕੌਣ ਸ਼ੱਕਰ ਦੇ ਸਕਦਾ ਸੀ, ਪਰ ਇਹ ਵਾਹਿਗੁਰੂ ਪਰਮੇਸ਼ਰ ਦੇ ਸਾਰੇ ਪ੍ਰਬੰਧ ਨੇ ਤੇ ਇਸ ਲਈ ਸਾਨੂੰ ਉਹਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ।
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਓ, ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਧਰਿਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਬਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਇੱਕ ਸਾਡਾ ਹੋਰ ਵੱਡਾ ਭੁਲੇਖਾ ਦੂਰ ਕਰਦੇ ਨੇ। ਮਾਤਾ ਪਿਤਾ ਇਹ ਸਮਝਦੇ ਨੇ ਬੱਚਿਆਂ ਦੀ ਪਾਲਣਾ ਅਸੀਂ ਕਰਦੇ ਹਾਂ, ਤੇ ਫਿਰ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਉਹ ਕਹਿੰਦੇ ਅਸੀਂ ਮਾਤਾ ਪਿਤਾ ਦੀ ਸੇਵਾ ਕਰਦੇ ਹਾਂ, ਵਿਆਹ ਹੋ ਜਾਂਦਾ ਘਰ ਵਾਲੇ ਕਹਿੰਦੇ ਮੈਂ ਵੀ ਕੰਮ ਕਰਕੇ ਕਮਾ ਕੇ ਲਿਆਉਣੀ ਆ। ਇਹ ਭੁਲੇਖਾ ਸਾਰਿਆਂ ਨੂੰ ਹੀ ਹੈ, ਕੋਈ ਕਹਿੰਦਾ ਮੈਂ ਖੁਆਉਣਾ ਮੈਂ ਪਾਲਦਾ, ਪਰ ਸਤਿਗੁਰੂ ਕੀ ਕਹਿੰਦੇ ਨੇ, ਜਨਨ ਪਿਤਾ ਲੋਕ ਸੁਤ ਬੰਤਾ। ਜਨਨ ਕਹਿੰਦੇ ਨੇ ਮਾਤਾ ਨੂੰ, ਮਾਤਾ ਤੇ ਪਿਤਾ ਹੋਰ ਲੋਕ ਸਾਡੇ ਰਿਸ਼ਤੇਦਾਰ ਸਾਕ ਸੰਬੰਧੀ ਮਿੱਤਰ ਦੋਸਤ ਸੁਤ ਬੰਤਾ ਪੁੱਤਰ ਤੇ ਬੰਤਾ ਇਸਤਰੀ ਨੂੰ ਕਹਿੰਦੇ ਨੇ, ਵਾਈਫ ਨੂੰ ਕਹਿੰਦੇ ਨੇ। ਕੋਈ ਨਾ ਕਿਸ ਕੀ ਤਰਿਆ, ਗੁਰੂ ਮਹਾਰਾਜ ਕਹਿੰਦੇ ਕੋਈ ਕਿਸੇ ਦੀ ਤਰਿਆ ਦਾ ਅਰਥ ਹੈ ਕੋਈ ਕਿਸੇ ਦੀ ਤੈਰ ਨਹੀਂ ਬਣਦਾ, ਕੋਈ ਕਿਸੇ ਦਾ ਸਹਾਰਾ ਨਹੀਂ ਬਣਦਾ। ਇਹ ਇੱਕ ਭੁਲੇਖਾ ਜ਼ਰੂਰ ਹੈ। ਮਾਤਾ ਪਿਤਾ ਇਹ ਸੋਚਦੇ ਨੇ ਅਸੀਂ ਬੱਚਿਆਂ ਦੀ ਪਾਲਣਾ ਕਰਦੇ ਹਾਂ, ਸੋਚਣ ਵਾਲੀ ਗੱਲ ਹੈ, ਜਿਹੜੇ ਯਤੀਮ ਬੱਚੇ ਨੇ ਉਹਨਾਂ ਨੂੰ ਵੀ ਤਾਂ ਕੋਈ ਪਾਲਦਾ ਹੈ ਫਿਰ, ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਰਹਿੰਦੇ। ਇਸ ਲਈ ਇੱਕ ਵੱਡਾ ਭੁਲੇਖਾ ਹੀ ਹੈ। ਹਜ਼ੂਰ ਕਹਿੰਦੇ ਮਾਤਾ ਪਿਤਾ ਪੁੱਤਰ ਇਸਤਰੀ ਹੋਰ ਜਿਹੜੇ ਲੋਕ ਨੇ ਕੋਈ ਕਿਸੇ ਦੀ ਤਰ ਨਹੀਂ ਬਣਦਾ, ਕੋਈ ਕਿਸੇ ਦਾ ਸਹਾਰਾ ਨਹੀਂ ਬਣਦਾ, ਅਸਲੀ ਤੇ ਰਿਜਕ ਦਾਤਾ ਅਕਾਲ ਪੁਰਖ ਹੀ ਹੈ।
ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਂਝਾ ਉਪਦੇਸ਼ ਦੇ ਰਹੇ ਨੇ, ਗੁਰਮੁਖੋ ਉਹ ਵਾਹਿਗੁਰੂ ਸਿਰਬ ਸਿਰ ਸਾਰਿਆਂ ਨੂੰ ਰਿਜਕ ਸੰਭਾਹੇ ਦਾ ਅਰਥ ਅਪੜਾ ਰਿਹਾ ਹੈ। ਕਾਹੇ ਮਨ ਭਉ ਕਰਿਆ, ਤੇ ਐ ਮਨਾ ਤੂੰ ਫਿਰ ਤੂੰ ਕਾਹਦੇ ਲਈ ਡਰਦਾ ਫਿਰਦਾ ਵੀ ਮੈਂ ਭੁੱਖਾ ਮਰ ਜਾਵਾਂਗਾ ਜਾਂ ਮੇਰੇ ਪਰਿਵਾਰ ਦਾ ਕੀ ਬਣੇਗਾ, ਤੂੰ ਵਾਹਿਗੁਰੂ ਤੇ ਭਰੋਸਾ ਰੱਖ। ਇੱਕ ਵਾਰੀ ਭਾਈ ਮਰਦਾਨੇ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਸੀ, ਕਹਿਣ ਲੱਗਾ ਮਰਦਾਨਾ ਕਹਿੰਦਾ ਮਹਾਰਾਜ ਤੁਹਾਡੇ ਨਾਲ ਤੇ ਰਹਿ ਕੇ ਭੁੱਖਾ ਹੀ ਮਰਨਾ ਪੈਂਦਾ, ਤੇ ਗੁਰੂ ਮਹਾਰਾਜ ਨੇ ਆਖਿਆ ਸੀ ਭਾਈ ਮਰਦਾਨੇ ਐਸੀ ਗੱਲ ਨਹੀਂ, ਪਹਿਲੋਂ ਦੇ ਤੈ ਰਿਜਕ ਸੰਭਾਹਾ ਪਿੱਛੋਂ ਦੇ ਤੈ ਜੰਤੇ ਉਪਾਹਾ। ਵਾਹਿਗੁਰੂ ਨੇ ਰਿਜਕ ਪਹਿਲਾਂ ਬਣਾਇਆ ਤੇ ਜੀਵ ਨੂੰ ਪਿੱਛੋਂ ਪੈਦਾ ਕੀਤਾ, ਇਸ ਗੱਲ ਤੇ ਤੈਨੂੰ ਵੀ ਭਰੋਸਾ ਕਰਨਾ ਚਾਹੀਦਾ। ਇੱਕ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਸੀ ਤੇ ਉਹਦਾ ਪਰਿਵਾਰ ਕਾਫੀ ਵੱਡਾ ਸੀ, ਘਰ ਦੇ ਵਿੱਚ ਗਰੀਬੀ ਸੀ ਤੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ, ਆ ਕੇ ਵਾਸਤਾ ਪਾਇਆ ਸੱਚੇ ਪਾਤਸ਼ਾਹ ਘਰ ਦੇ ਵਿੱਚ ਬੜੀ ਗਰੀਬੀ ਹੈ, ਮੈਂ ਮਸਾਂ 15 ਦਿਨ ਦਾ ਰਾਸ਼ਨ ਪਾਣੀ ਲੈ ਕੇ ਉਹਨਾਂ ਨੂੰ ਘਰ ਦੇ ਕੇ ਆਇਆ ਹਾਂ ਤੇ ਹੁਣ ਮੈਨੂੰ ਛੁੱਟੀ ਦਿਓ, ਮੈਂ ਵਾਪਸ ਜਾਣਾ ਚਾਹੁੰਦਾ ਹਾਂ। ਸਤਿਗੁਰੂ ਨੇ ਸੋਚਿਆ ਵੀ ਇਹਦਾ ਭਰਮ ਕੱਢਣਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਗੁਰਸਿੱਖਾ ਤੂੰ ਆਪਣੇ ਪਰਿਵਾਰ ਕੋਲ ਤੇ ਜਾਣਾ ਹੀ ਜਾਣਾ ਹੈ, ਪਰ ਆਹ ਇੱਕ ਸਾਡਾ ਹੁਕਮਨਾਮਾ ਹੈ, ਇੱਕ ਚਿੱਠੀ ਹੈ, ਇਹ ਵੀ ਨਾਲ ਲੈਂਦਾ ਜਾਵੀਂ, ਰਸਤੇ ਵਿੱਚ ਇੱਕ ਨਗਰ ਆਵੇਗਾ ਔਰ ਉੱਥੇ ਉਹ ਸੰਗਤ ਨੂੰ ਦੇਵੀਂ। ਕਹਿੰਦਾ ਸਤ ਬਚਨ। ਉਸ ਵੇਲੇ ਰਿਵਾਜ ਹੁੰਦਾ ਸੀ ਕਿਸੇ ਦੇ ਕੋਈ ਚਿੱਠੀ ਪੜ੍ਹ ਕੇ ਨਹੀਂ ਸੀ ਦੇਖਦਾ, ਆ ਹੁਣ ਤਾਂ ਕਈ ਚੋਰੀ ਚੋਰੀ ਚਿੱਠੀਆਂ ਪੜ੍ਹਦੇ ਨੇ ਨਾ, ਪਰ ਪੁਰਾਣੇ ਲੋਕ ਬੜੇ ਸਦਾਚਾਰੀ ਸਨ, ਹੁਣ ਵੀ ਹੋਣਗੇ ਕਈ ਵਿਰਲੇ। ਤੇ ਹੁਣ ਉਹ ਚਿੱਠੀ ਲੈ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਿਆ ਤੇ ਜਦੋਂ ਰਸਤੇ ਵਿੱਚ ਪਿੰਡ ਆਇਆ ਤੇ ਉੱਥੇ ਉਹ ਚਿੱਠੀ ਸੰਗਤ ਨੂੰ ਦਿੱਤੀ, ਸੰਗਤ ਨੇ ਚਿੱਠੀ ਪੜ੍ਹੀ, ਉਹਦੇ ਵਿੱਚ ਲਿਖਿਆ ਕੀ ਸੀ, ਲਿਖਿਆ ਇਹ ਸੀ ਗੁਰੂ ਮਹਾਰਾਜ ਨੇ ਆਖਿਆ ਵੀ ਇਹ ਜਿਹੜਾ ਗੁਰਸਿੱਖ ਹੈ ਚੰਗਾ ਵਿਦਵਾਨ ਹੈ ਪ੍ਰਚਾਰਕ ਹੈ, ਤੁਸੀਂ ਇਹਨੂੰ ਆਪਣੇ ਕੋਲ ਰੱਖੋ, 6 ਮਹੀਨੇ ਨੂੰ ਕੋਲੇ ਰੱਖ ਕੇ ਤੂੰ ਕਥਾ ਸੁਣਾਓ ਔਰ ਇਹ ਤੋਂ ਕਥਾ ਸੁਣੋ ਅਤੇ ਤੁਸੀਂ ਇਹਦੀ ਸੇਵਾ ਕਰਨੀ ਹੈ। ਕਹਿੰਦੇ ਸਤ ਬਚਨ। ਅਤੇ ਜਦੋਂ ਸੰਗਤਾਂ ਪਹਿਲਾਂ ਹੀ ਚਾਹੁੰਦੀਆਂ ਸਨ, ਕਈ ਵਾਰੀ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰ ਚੁੱਕੀਆਂ ਸਨ ਅਤੇ ਜਦੋਂ ਉਹ ਸਿੱਖ ਆਇਆ ਅਤੇ ਚਿੱਠੀ ਦੇ ਕੇ ਕਹਿਣ ਲੱਗਾ ਸੰਗਤ ਜੀ ਹੁਣ ਮੈਨੂੰ ਤਾਂ ਦਿਓ ਆਗਿਆ, ਮੈਂ ਅੱਗੇ ਆਪਣੇ ਪਰਿਵਾਰ ਦੀ ਬੱਚਿਆਂ ਦੀ ਦੇਖਭਾਲ ਕਰਨੀ ਹੈ, ਅਤੇ ਸੰਗਤ ਨੇ ਆਲੇ ਦੁਆਲਿਓਂ ਘੇਰ ਲਿਆ, ਕਹਿਣ ਲੱਗੇ ਵੀ ਸਤਿਗੁਰੂ ਦਾ ਹੁਕਮ ਹੈ ਵੀ 6 ਮਹੀਨੇ ਕਿਧਰੇ ਨਹੀਂ ਜਾਣ ਦੇਣਾ, ਹੁਣ ਤਾਂ 6 ਮਹੀਨੇ ਤੈਨੂੰ ਸਾਡੇ ਕੋਲ ਹੀ ਰਹਿਣਾ ਪੈਣਾ। ਇਹ ਗੱਲ ਸੁਣ ਕੇ ਸਿੱਖ ਕੰਬ ਗਿਆ, ਕਹਿਣ ਲੱਗਾ ਮੈਂ ਤਾਂ 15 ਦਿਨ ਦਾ ਰਾਸ਼ਨ ਸਿਰਫ ਦੇ ਕੇ ਆਇਆ ਪਰਿਵਾਰ ਨੂੰ, ਉਹ ਤਾਂ ਭੁੱਖੇ ਮਰ ਜਾਣਗੇ। ਕਹਿੰਦੇ ਕਿਸੇ ਗੱਲ ਦੀ ਪਰਵਾਹ ਨਾ ਕਰ, ਗੁਰੂ ਦੇ ਬਚਨ ਅਸੀਂ ਤਾਂ ਗੁਰੂ ਦੇ ਬਚਨ ਮੰਨਣੇ ਨੇ, ਇਹਦੇ ਵਿੱਚ ਤੇਰਾ ਵੀ ਭਲਾ ਸਾਡਾ ਵੀ ਭਲਾ। ਅਤੇ ਉਹਨਾਂ ਨੇ ਫਿਰ ਪਹਿਰਾ ਲਾ ਦਿੱਤਾ ਅਤੇ ਉੱਥੇ 6 ਮਹੀਨੇ ਉਹਨੂੰ ਹਿੱਲਣ ਨਾ ਦਿੱਤਾ। 6 ਮਹੀਨੇ ਤੋਂ ਬਾਅਦ ਸੰਗਤ ਨੇ ਸੇਵਾ ਵੀ ਕੀਤੀ, ਮਾਇਆ ਵੀ, ਪਦਾਰਥ ਵੀ, ਵਸਤਰ ਵੀ, ਸਾਰਾ ਕੁਝ ਦਿੱਤਾ। ਅਤੇ ਹੁਣ ਰਸਤੇ ਵਿੱਚ ਜਾਂਦਾ ਜਾਂਦਾ ਸੋਚੀ ਜਾਵੇ, ਕਹਿੰਦਾ ਪਤਾ ਨਹੀਂ ਘਰ ਉਜੜਿਆ ਹੋਊਗਾ, ਪਤਾ ਨਹੀਂ ਵਸਦਾ ਹੋਊਗਾ, ਪਤਾ ਨਹੀਂ ਮਰ ਗਏ ਹੋਣਗੇ, ਪਤਾ ਨਹੀਂ ਜਿਉਂਦੇ ਹੋਣਗੇ। ਕਿਉਂਕਿ ਹੁਣ ਉਸ ਵੇਲੇ ਕੋਈ ਟੈਲੀਫੋਨ ਹੋਰ ਸਾਧਨ ਤਾਂ ਹੈ ਨਹੀਂ ਸੀ ਵੀ ਉੱਥੇ ਪਤਾ ਸੁਤਾ ਕਰਦਾ ਰਹਿੰਦਾ। ਆਖੀਰ ਜਦੋਂ ਘਰ ਦੇ ਕੋਲੇ ਚਲਿਆ ਗਿਆ ਸੋਚਾਂ ਸੋਚਦਾ ਹੋਇਆ, ਤੇ ਉਧਰ ਸਤਿਗੁਰੂ ਨੇ ਉੱਥੇ ਪਿੰਡ ਵੀ ਸੁਨੇਹਾ ਭੇਜ ਦਿੱਤਾ। ਜਿਹੜੇ ਗੁਰਸਿੱਖ ਸਨ ਉਹਨਾਂ ਨੇ ਸੋਚਿਆ ਵੀ ਇਹ ਗਰੀਬ ਪਰਿਵਾਰ ਹੈ, ਤੇ ਬਾਕੀ ਸਤਿਗੁਰੂ ਨੇ ਜਿਹੜਾ ਇਹਨਾਂ ਦਾ ਕਮਾਉਣ ਵਾਲਾ ਮੈਂਬਰ ਸੀ ਉਹਦੀ ਉੱਥੇ ਡਿਊਟੀ ਲਾ ਦਿੱਤੀ ਸਿੱਖੀ ਪ੍ਰਚਾਰ ਦੀ, ਔਰ ਉਹਨਾਂ ਨੇ ਦਸਵੰਧੀ ਮਾਇਆ ਇਕੱਠੀ ਕਰਕੇ ਅਤੇ ਉਹ ਗਰੀਬ ਪਰਿਵਾਰ ਦੀ ਮਦਦ ਕੀਤੀ, ਔਰ ਉਹਦੇ ਦੋ ਚਾਰ ਮੱਝਾਂ ਵੀ ਉਸਨੂੰ ਦੇ ਦਿੱਤੀਆਂ, ਅਤੇ ਬਾਕੀ ਘਰ ਦੇ ਵਿੱਚ ਕਿਸੇ ਗੱਲ ਦੀ ਘਾਟ ਨਜ਼ਰ ਨਾ ਆਈ, ਪਰਿਵਾਰ ਮੌਜਾਂ ਮਾਣੇ। ਜਦੋਂ ਇਹ ਉੱਥੇ ਗਿਆ, ਇਹ ਤਾਂ ਇਹ ਸੋਚਦਾ ਜਾਵੇ ਬਈ ਹੁਣ ਵੀ ਪਤਾ ਨਹੀਂ ਪਰਿਵਾਰ ਭੁੱਖਾ ਮਰ ਗਿਆ ਹੋਵੇਗਾ, ਅਤੇ ਜਦੋਂ ਘਰ ਦੇ ਕੋਲੇ ਗਿਆ, ਇਹਦਾ ਛੋਟਾ ਮੁੰਡਾ ਸੀ, ਉਹ ਹੋਣਾ ਕੋਈ 6-7 ਸਾਲ ਦਾ, ਉਹ ਬਾਹਰ ਆਇਆ, ਉਹਨੇ ਦੇਖ ਲਿਆ ਆਪਦੇ ਬਾਪੂ ਨੂੰ, ਅਤੇ ਅੰਦਰ ਜਾ ਕੇ ਆਪਦੇ ਮਾਂ ਨੂੰ ਕਹਿੰਦਾ, ਮਾਂ ਕਹਿੰਦਾ ਬਾਪੂ ਆ ਗਿਆ, ਹੁਣ ਭੁੱਖੇ ਮਰਾਂਗੇ। ਜਦੋਂ ਇਹ ਗੱਲ ਸੁਣੀ ਤਾਂ ਇਹਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ, ਕਹਿੰਦਾ ਅੱਗੇ ਚੰਗੀਆਂ ਮੌਜਾਂ ਲੱਗੀਆਂ ਸਨ ਵੀ ਹੁਣ ਭੁੱਖੇ ਮਰਾਂਗੇ, ਅਤੇ ਉਹ ਗੱਲ ਸੁਣ ਕੇ ਹੈਰਾਨ ਹੋਇਆ। ਉਸੇ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਸਾਂ ਜੋ ਬਾਣੀ ਵਿੱਚ ਲਿਖਿਆ ਉਹ ਸਾਚੀ ਸੱਚ ਹੈ। ਜਨਨ ਪਿਤਾ ਲੋਕ ਸੁਧ ਬਣਤਾ ਕੋਈ ਨਾ ਕਿਸ ਕੀ ਧਰਿਆ, ਇਹ ਕਿਸੇ ਦੀ ਕੋਈ ਧਿਰ ਨਹੀਂ ਬਣਦਾ। ਹਜ਼ੂਰ ਕਹਿੰਦੇ ਸਿਰ ਬਸਿਰ ਵਾਹਿਗੁਰੂ ਸਾਰਿਆਂ ਨੂੰ ਰਿਜਕ ਪੜਾਉਂਦਾ ਹੈ, ਕਾਹੇ ਮਨ ਪਾਉ ਕਰਿਆ, ਤੂੰ ਕਾਹਦੇ ਲਈ ਮਨਾ ਪੈ ਕਰਦਾ, ਤੈਨੂੰ ਵੀ ਵਾਹਿਗੁਰੂ ਤੇ ਭਰੋਸਾ ਕਰਨਾ ਚਾਹੀਦਾ ਹੈ।
ਉਡੇ ਊੜ ਆਵੇ ਸਹਿ ਕੋ ਸਾਤ ਇਸ ਪਾਤਸ਼ਾਹ ਵਚਰੇ ਸ਼ਰਿਆ।
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਨੇ, ਕਹਿੰਦੇ ਵੇਖੋ ਉਡੇ ਊੜ ਆਵੇ ਸਹਿ ਕੋਸਾਂ, ਇਹ ਕੂੰਜ ਪੰਛੀ ਹੈ, ਔਰ ਉਹ ਆਪਣੇ ਬੱਚਿਆਂ ਨੂੰ ਪਹਾੜਾਂ ਦੇ ਵਿੱਚ, ਆਂਡਿਆਂ ਨੂੰ ਪਹਾੜਾਂ ਦੇ ਵਿੱਚ ਦੇ ਕੇ, ਜਦੋਂ ਬਰਫ਼ ਪੈਂਦੀ ਹੈ ਫਿਰ ਉਹ ਮੈਦਾਨੀ ਇਲਾਕੇ ਵਿੱਚ ਕੂੰਜਾਂ ਆ ਜਾਂਦੀਆਂ ਨੇ। ਜਿਵੇਂ ਕੂੰਜ ਹੈ ਉਹ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਅਤੇ ਉਡੇ ਉੜ ਉੱਡ ਉੱਡ ਕੇ ਸੈਂਕੜੇ ਕੋਹਾਂ ਉਹ ਦੂਰ ਆ ਜਾਂਦੀ ਹੈ, ਤਿਸ ਪਾਛੈ ਬਚਰੇ ਸ਼ਰਿਆ, ਅਤੇ ਜਿਹੜੇ ਬੱਚੇ ਨੇ ਉਹਦੇ ਪਿੱਛੇ ਉਸੇ ਤਰ੍ਹਾਂ ਹੀ ਸ਼ਰਿਆ ਦਾ ਅਰਥ ਛੱਡੇ ਰਹਿ ਜਾਂਦੇ ਨੇ, ਉਹ ਆਪਣੇ ਬੱਚਿਆਂ ਨੂੰ ਪਿੱਛੇ ਇਕੱਲਿਆਂ ਨੂੰ ਛੱਡ ਕੇ ਤੇ ਕੂੰਜ ਉਥੋਂ ਉੱਡ ਉੱਡ ਕੇ ਸੈਂਕੜੇ ਕੋਹਾਂ ਦੂਰ ਆ ਜਾਂਦੀ ਹੈ।
ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।
ਹਜ਼ੂਰ ਕਹਿੰਦੇ ਨੇ ਤੈਨੂੰ ਕਵਣ ਖਲਾਵੈ, ਉਹਨਾਂ ਨੂੰ ਖਲਾਵੈ ਦਾ ਅਰਥ ਹੈ ਕੌਣ ਖੁਆਉਂਦਾ ਹੈ, ਤੇ ਕਵਣ ਚੁਗਾਵੈ ਕਿਹੜਾ ਉਹਨਾਂ ਨੂੰ ਚੋਗਾ ਮੂੰਹ ਦੇ ਵਿੱਚ ਪਾਉਂਦਾ, ਵੀ ਜਿਹੜੇ ਛੋਟੇ ਪੰਛੀ ਨੇ ਉਹ ਚੋਗਾ ਬੱਚਿਆਂ ਦੇ ਮੂੰਹ ਦੇ ਵਿੱਚ ਪਾਉਂਦੇ ਨੇ, ਤੇ ਹੋਰ ਜਾਨਵਰ ਲਿਆ ਲਿਆ ਕੇ ਆਪਦੇ ਬੱਚਿਆਂ ਨੂੰ ਖੁਆਉਂਦੇ ਨੇ। ਹੁਣ ਜਿਹੜੇ ਕੂਈ ਦੇ ਬੱਚੇ ਨੇ ਉਹਨਾਂ ਨੂੰ ਕੌਣ ਖੁਆਉਂਦਾ ਹੈ ਤੇ ਕੌਣ ਉਹਨਾਂ ਨੂੰ ਚੋਗਾ ਚੁਗਾਉਂਦਾ ਹੈ, ਤੇ ਹਜ਼ੂਰ ਕਹਿੰਦੇ ਉੱਥੇ ਕੋਈ ਵੀ ਨਹੀਂ ਹੁੰਦਾ, ਤੇ ਫਿਰ ਇਹਦਾ ਜਵਾਬ ਸਤਿਗੁਰੂ ਆਪ ਹੀ ਦਿੰਦੇ ਨੇ। ਮਨ ਮੈਂ ਸਿਮਰਨ ਕਰਿਆ, ਵੀ ਕੂੰਜ ਆਪਣੇ ਮਨ ਵਿੱਚ ਬੱਚਿਆਂ ਦਾ ਸਿਮਰਨ ਕਰਦੀ ਹੈ, ਉਹ ਸਿਮਰਨ ਦੀ ਸ਼ਕਤੀ ਦੇ ਨਾਲ ਜਿਹੜੇ ਕੂਈ ਦੇ ਬੱਚੇ ਨੇ, ਔਰ ਉਹ ਸੈਂਕੜੇ ਕੋਹਾਂ ਤੇ ਵੀ ਪਲਦੇ ਨੇ, ਜਦੋਂ ਵੱਡੇ ਹੋ ਜਾਂਦੇ ਨੇ ਉਡਾਰੂ ਹੋ ਜਾਂਦੇ ਨੇ, ਤੇ ਫਿਰ ਉਹ ਬੱਚੇ ਸਿਮਰਨ ਸ਼ਕਤੀ ਦੁਆਰਾ ਹੀ ਉੱਥੋਂ ਉਡਾਰੀ ਲਾਉਂਦੇ ਨੇ, ਤੇ ਆਪਣੀ ਮਾਂ ਕੂਈ ਦੇ ਕੋਲ ਆ ਕੇ ਮਿਲ ਜਾਂਦੇ ਨੇ, ਸਿਮਰਨ ਸ਼ਕਤੀ ਦੁਆਰਾ ਉਹਦੀ ਉਹਨਾਂ ਦੀ ਉੱਥੇ ਪਾਲਣਾ ਹੁੰਦੀ ਹੈ।
ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ।
ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸਾਰੇ ਖਜ਼ਾਨੇ, ਦਸ ਅਸ਼ਟ ਸਿਧਾਨ 18 ਸਿੱਧੀਆਂ ਦੇ ਖਜ਼ਾਨੇ, ਨੌਂਡੀਆਂ ਦੇ ਖਜ਼ਾਨੇ ਠਾਕੁਰ ਕਰ ਤਲ ਧਰਿਆ, ਵਾਹਿਗੁਰੂ ਨੇ ਆਪਣੇ ਹੱਥ ਦੀ ਤਲੀ ਉੱਤੇ ਰੱਖੇ ਹੋਏ ਨੇ। ਸਾਰੇ ਖਜ਼ਾਨੇ ਵਾਹਿਗੁਰੂ ਦੀ ਹੱਥ ਦੀ ਤਲੀ ਤੇ ਰੱਖੇ ਹੋਏ ਨੇ, ਵੀ ਆਓ ਤੇ ਆ ਕੇ ਲੈ ਜਾਵੋ।
ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਆਵਰਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਖਰੀ ਪੰਕਤੀ ਵਿੱਚ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਅਸੀਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਹਮੇਸ਼ਾ ਹੀ ਬਲਿਹਾਰ ਬਲਿਹਾਰ ਜਾਂਦੇ ਹਾਂ, ਕੁਰਬਾਨ ਕੁਰਬਾਨ ਜਾਂਦੇ ਹਾਂ, ਤੇਰਾ ਅੰਤ ਨਾ ਪਾਰਾ ਵਰਿਆ, ਤੇਰੇ ਉਰਵਾਰ ਪਾਰ ਦਾ ਕੋਈ ਵੀ ਅੰਤ ਜਾਣ ਨਹੀਂ ਸਕਦਾ, ਤੇਰੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਪਾ ਸਕਦਾ, ਤੂੰ ਬੇਅੰਤ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਅਮੋਲਕ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਤੇ ਆਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਰ ਤਲ ਥਰਿਆ, ਚੰਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।